ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਘਰ ਸ਼ੇਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਜਲ ਕਹਿਆ ਚਿਲਕਣਾ ਘੋਟੇ ਨੂੰ ਕਾਲੜੀ ਮਾਸ ਧੋਤੇ ਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ ਉਜਲ ਕਹਿਆ ਚਿਲਕਣਾ ਕਾਲੜੀ ਮਾਸ ਧੋਤੇ ਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ ਜਿੱਥਾ ਲੇਖਾ ਮੰਗੀਐ ਤਿੱਥਾ ਖੜੇ ਦਿਸਾਨਾ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ ਜਿੱਥਾ ਲੇਖਾ ਮੰਗੀਐ ਤਿੱਥਾ ਖੜੇ
ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੇ ਜੁਗ ਤਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਅਥਵਾ ਦੂਰ ਦੁਰਾਡਿਆਂ ਤੋਂ ਵੀ ਸਿੱਖ ਸੰਗਤਾਂ ਗੁਰੂ ਕੇ ਦਰਸ਼ਨ ਦੀਦਾਰਿਆਂ ਵਾਸਤੇ ਵਿਸ਼ੇਸ਼ ਤੌਰ 'ਤੇ ਉਪਰਾਲੇ ਕਰਕੇ ਦੂਰੇ ਦੁਰਾਡਿਆਂ ਦੀ ਸੰਗਤਾਂ ਆਈਆਂ। ਅੱਜ ਮੱਸਿਆ ਦਾ ਦਿਹਾੜਾ ਹੋਣ ਕਰਕੇ ਹੋਰ ਵੀ ਸੰਗਤਾਂ ਨੇ ਮਨ ਵਿੱਚ ਆਵਾਜ਼ ਦੇ ਨਾਲ, ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋ ਵਿੱਚ ਇਸ਼ਨਾਨ ਕਰਕੇ ਮਹਾਨ ਮਹਾਤਮ ਪ੍ਰਾਪਤ ਕੀਤੇ ਹਨ। ਗੁਰੂ ਕੀ ਬਾਣੀ ਦੇ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਰਵਣ ਕੀਤੇ ਹਨ। ਸਤਿਗੁਰੂ ਜੀ ਨੇ ਜੋ ਕਿਰਪਾ ਕਰਕੇ ਅੱਜ ਸਾਨੂੰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਸਵ ਲੁਕਾਈ ਦੇ ਭਲੇ ਵਾਸਤੇ, ਕਿਉਂਕਿ ਗੁਰੂ ਦਾ ਹੁਕਮ ਹੈ ਸਾਰੇ ਜਗਤ ਨੂੰ ਜਗਤ ਜਲੰਧਾ ਰੱਖ ਲਏ ਆਪਣੀ ਕਿਰਪਾ ਧਾਰ। ਜਿਹਨਾਂ ਨੇ ਆਪਣੀ ਕਿਰਪਾ ਦੁਆਰਾ ਜਗਤ ਦੀ ਪ੍ਰਤਪਾਲਨਾ ਕਰਨੀ ਹੈ, ਸਤਿਗੁਰੂ ਜੀ ਨੇ ਆਪਾਂ ਨੂੰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਜਿਸ ਦੀ ਕਥਾ ਵਿਚਾਰ ਦਾ ਸਮਾਂ ਆਇਆ ਹੈ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਉਪਦੇਸ਼ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਘਰ ਸ਼ੇਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰ ਰਹੇ ਹਨ। ਸਤਿਗੁਰੂ ਜੀ ਦੇ ਬੇਅੰਤ ਪਰ ਉਪਕਾਰ ਹਨ, ਐਸੀ ਜੀਵਾਂ ਦੇ ਉੱਪਰ ਮਿਹਰ ਕੀਤੀ ਮਹਾਰਾਜ ਨੇ सब तो वड्डा साडे ते महाराज ने यह बरपकार किया है, तुरकी बाणी आई तिन सगली चिंत मिटाए। सतगुरु जी ने धरों सचखंड तो यह बाणी लिया के जो रब्बी आवाज सी, जो रब्बी कलाम सी, इन्हें कोई पकड़ में लिया सकता सी, इन्हें कोई प्राप्त कर सकता सी, प्रगट कर सकता सी, कोई नहीं सी कर सकता। इति आप नारायण कला तार जग में परवरियो, निरंकार आकार जोत जग मंडल करे। धन गुरु नानक साहब रब रूप होकर आप संसार में आए तो उन्होंने ये रब्बी दात सानू दित्ती गुरु की बाणी। तभी महाराज सच्चे पातशाह जी ने बचन फरमाए हैं, धरती बाणी आई तेन सगली चिंत मिटाई। ये भाई धरों आई बाणी, जैसी मैं आवा खसम की बाणी, तैसरा करी ज्ञान वेला मैं। जिहो जिहा सानू खसम मालक रब का पैगाम आया है, वह जी बाणी उचारण की है। इस वास्ते दुनिया के वड्डे वड्डे राजे, समकाली राजे तरले करते रहे, कोशिश करते रहे कि साडे वल्लों साडी अस्थिति विच कोई शब्द महाराज इस बाणी विच लिख देण। महाराज कहिंदे भाई असीं तां लिखदे ही नहीं, इत्थे रब आप ही सानू इह बाणी भेज रहा है। तो कई बार आपां जन्म साखी दे बचन पढ़दे हां ना, सतगुरु जी फरमाउंदे ने जदों भाई बाला जी, भाई मरदाना जी नाल हुंदे ने, मरदाना जी रबाब वजाओ बाणी आई आ, उदो बाणी तरों दरगाह तो आउंदी आ। ते बाणी रखनी कित्थे सी भाई ने, पवित्र बाणी। ते महाराज सच्चे पातशाह जी इसे वास्ते सरंगे दी ताल ते राग विच बाणी रखदे सन। इस वास्ते सतगुरु जी दे असीं ध्यान धरदे आ ना, सतगुरु जी ने प्रतख रूप में जहर वर्गे रीठे मिठे कर दिते सामने समझाने लई कि साडे मनां विच जो कड़त्तन भरी है, ईरखा दी जहर भरी है, वो तुरकी बाणी साडी जहर मेट सकदी है। जिहदे करके घरां विच कौला कलेश, लड़ाई झगड़े पिंडां नगरां च, महाराज कहिंदे ये धरती बाणी भाई ये कला कलेश रीठिया की कड़त्तन मेट के रास रस भर सकती है, तो फिर साडे मन च क्यों नहीं भर सकते। साध संग जी इधर भी सानू वड्डियां धारणा दित्तियां। आप आम तौर पर कहने भी तेरा तो पत्थर दिल है, कठोर दिल है, तेरे तो दया ही है नहीं। कई बार आप यहोजी व्यक्ति ने यहोजी गल कह देंगे जो बहुत ही गुस्सेखोर हो। महाराज सच्चे पातशाह जी ने यह साडा भरम मिटन वास्ते कि गुरु की बाणी पत्थर वाले दिल के उपर भी मेह कर सकती है, दया कर सकती है, असर करती है। प्रतख रूप में वही कंधारी ने पत्थर रोड़िया, उस पहाड़ी ने सतगुरु जी ने अपने हस्तकमल के नाल रोकया। तो जिथे सतगुरु जी का वह पंजा लगा, वह पंजा साफ बन गया, तो उस पत्थर विच कई इंच सतगुरु जी का हस्तकमल धस गया। बिच अज भी तुम बहुत सारिया संगत पंजा साहब के दर्शन करने जांदियां ना, तो साध संगत जी तुम देखो पत्थर के कितना उकरिया होया पंजा। इन्हीं सतगुरु ने सानू उपदेश दिता कि भावें पत्थर दे रहे मनुख, पर जो श्रद्धा भावना के नाल गुरु की बाणी पढ़ेगा, बाणी पढ़ के मेरा मन द्रव्या, कहते द्रव जाएगा, मोम बन जाएगा मन, ये पत्थर नहीं रहेगा। सतगुरु जी ने यह कृपा की। फिर कहते भाई गुरमुख रोम रोम हर त्यारा की व्यवस्था भी बन जाएगी। मारे कहते भाई यह जी धरती जिथे जल छकन योग नहीं है, सतगुरु जी ने इतने चरण ला के चश्मे पैदा किए, नानक झीरा बन गया। तो महाराज कहते भाई ये तेरी बुद्धि रूप धरती के भावें तू अभ्यास नहीं किया, ਪਰ ਇਹਦੇ ਵਿੱਚ ਐਸਾ ਅੰਮ੍ਰਿਤ ਜਲ ਪਿਆ ਬਾਣੀ ਦਾ, ਜਦੋਂ ਸਤਿਗੁਰੂ ਦੇ ਚਰਨਾਂ 'ਤੇ ਆ ਕੇ ਨਮਸਕਾਰ ਕਰਾਂਗਾ ਤੇ ਫਿਰ ਇਹ ਫੁਆਰਿਆਂ ਦੀ ਨਾਈ, ਝਰਨਿਆਂ ਦੀ ਨਾਈ, ਨਿਆਈ ਤੇਰੇ ਸਰੀਰ ਦੀ ਬੁੱਧੀ ਰੂਪ ਧਰਤੀ ਵਿੱਚੋਂ ਬਾਣੀ ਫੁੱਟ ਫੁੱਟ ਕੇ ਬਾਹਰ ਆਵੇਗੀ, ਜਿਹਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਭਾਈ ਅਮਿਓ ਚੱਲੇ ਝਰਨੇ, ਉਹਨਾਂ ਦੇ ਝਰਨੇ ਚੱਲ ਪੈਂਦੇ ਨੇ ਅੰਮ੍ਰਿਤ ਦੇ, ਜਿਹਨਾਂ ਦੀ ਭਾਈ ਇਸ ਭਾਉ ਭਗਤੀ ਦੀ ਲੜੀ ਜੁੜ ਜਾਂਦੀ ਗੁਰੂ ਦੇ ਨਾਲ, ਐਸੇ ਸਤਿਗੁਰੂ ਜੀ ਨੇ। ਤੇ ਜਦੋਂ ਫਿਰ ਹੋਰ ਪਾਪੀ ਲੋਕ ਦੇਖੇ ਤਾਂ ਉਹਨਾਂ ਦੇ ਉੱਪਰ ਮਹਾਰਾਜ ਨੇ ਕਿਰਪਾ ਕੀਤੀ। ਅੱਜ ਦਾ ਜੋ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਇਹਦੀ ਵੀ ਅਥਾਨਕਾ ਸਤਿਗੁਰੂ ਜੀ ਜਦੋਂ ਬਾਣੀ ਉਚਾਰਦੇ ਆ ਨਾ ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਪਰ ਉਹਦੀ ਕੀ ਹੈ ਸਾਂਝੀ ਸਗਲ ਜਹਾਨ ਹੈ, ਉਹਦੀ ਸਾਰਿਆਂ ਵਾਸਤੇ ਸਾਡੇ ਵਾਸਤੇ ਸਾਂਝੀ ਹੈ। ਜੋ ਸੱਜਣ ਠੱਗ ਸੀ, ਸੱਜਣ ਠੱਗ ਜਿਹਨੇ ਧਰਮਸ਼ਾਲਾ ਵੀ ਬਣਾਈ, ਉਸੇ ਮਕਾਨ ਦੇ ਵਿੱਚ ਮਸੀਤ ਵੀ ਬਣਾਈ, ਮੰਦਰ ਵੀ ਬਣਾਇਆ ਵੀ ਕੋਈ ਰਾਹ ਹੀ ਪਾਉਂਦੀ ਰਹਿ ਨਾ ਜਾਵੇ, ਇਸ ਸਥਾਨ 'ਤੇ ਇਹ ਸ਼ਰਧਾ ਰੱਖ ਕੇ ਆਵੇ ਕਿ ਧਾਰਮਿਕ ਸਥਾਨ ਹੈ। ਪਰ ਜਦੋਂ ਆਉਂਦਾ ਉਹ ਲੁੱਟ ਲੈਂਦਾ, ਜੇ ਜ਼ਿਆਦਾ ਮਾਲ ਸਵਾਲ ਦੇਖਦਾ ਕਈਆਂ ਦਾ ਕਤਲ ਵੀ ਕਰ ਦਿੰਦਾ ਵੀ ਬਾਹਰ ਬਹਿ ਕੇ ਰੌਲਾ ਨਾ ਪਾਵੇ, ਇਹ ਸੁਭਾਅ ਬਣਿਆ ਸੀ। ਸੋ ਅੱਜ ਸਤਿਗੁਰੂ ਜੀ ਨੇ ਜੋ ਇਹ ਉਪਦੇਸ਼ ਬਖਸ਼ਿਸ਼ ਕੀਤਾ ਨਾ, ਜਿਸ ਦੀ ਅਥਾਨਕਾ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਸ ਤਰ੍ਹਾਂ ਲਿਖੀ ਹੈ ਕਿ ਜਦੋਂ ਭਾਈ ਮਰਦਾਨਾ ਜੀ ਦਾ ਅੰਤ ਦਾ ਸਮਾਂ ਨੇੜੇ ਆਇਆ ਤੇ ਭਾਈ ਮਰਦਾਨਾ ਕਹਿਣ ਲੱਗਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਬਹੁਤ ਸਮਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਹੈ ਤੇ ਹੁਣ ਇੰਨਾ ਕੁ ਤੇ ਅਨੁਭਵ ਹੋ ਗਿਆ ਕਿ ਮੇਰਾ ਅੰਤ ਦਾ ਸਮਾਂ ਆ ਗਿਆ ਤੇ ਕਿਰਪਾ ਕਰੋ ਮਹਾਰਾਜ, ਬਾਹਰ ਬਲੋਕ ਦੇ ਵਿੱਚ ਵੀ ਮੇਰੀ ਬਾਂਹ ਫੜੇ ਹੈ। ਤੇ ਸਤਿਗੁਰੂ ਜੀ ਨੇ ਬੜੇ ਮਿੱਠੇ ਬਚਨ ਕਹੇ, ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਹੈ, ਸਰੰਗਾ ਵਜਾਇਆ, ਸਤਾਰ ਵਜਾਈ ਹੈ, ਨਾਲ ਰਹਿ ਕੇ ਸਫਲ ਕੀਤਾ ਹੈ ਔਰ ਨਿਸ਼ਚਿਤ ਰਹੇ ਹੋ। ਦੇਖੋ ਸਤਿਗੁਰੂ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਹੀਰਿਆਂ ਦੀ ਧਰਤੀ 'ਚ ਲੈ ਕੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਲੈ ਕੇ ਘੁੰਮਦੇ ਰਹੇ, ਪਰ ਤਾਂ ਭਰ ਵੀ ਲਾਲਚ ਨਹੀਂ ਕੀਤਾ ਸਾਰੀ ਜ਼ਿੰਦਗੀ ਭਾਈ ਮਰਦਾਨੇ ਨੇ। ਇੱਕ ਵਾਰੀ ਬੜੀ ਪੂਜਾ ਵੀ ਕਰਵਾ ਦਿੱਤੀ ਸਤਿਗੁਰੂ ਜੀ ਨੇ। ਇਸ ਵਾਸਤੇ ਭਾਈ ਮਰਦਾਨਿਆਂ, ਸਤਿਗੁਰੂ ਜੀ ਕਹਿੰਦੇ ਤੂੰ ਤੇ ਆਪਣਾ ਜੀਵਨ ਸਫਲਾ ਕਰ ਲਿਆ ਤੇ ਤੂੰ ਫਿਕਰ ਨਾ ਕਰੇ। ਤੇ ਮਨ ਵਿੱਚ ਫੁਰਨਾ ਹੁੰਦਾ ਨਾ ਆਪਣੇ ਧੀਆਂ ਪੁੱਤਰਾਂ ਦਾ, ਤੇ ਕਹਿਣ ਲੱਗਾ ਮਹਾਰਾਜ ਮੇਰੇ ਪੁੱਤਰ ਤੇ ਮੇਹਰ ਰੱਖਿਓ, ਅੱਗੇ ਪੀੜ੍ਹੀ ਆਪਦੇ ਚਰਨਾਂ ਨਾਲ ਜੁੜੀ ਰਵੇ, ਸਾਡੀ ਬੰਸ ਜੁੜੀ ਰਵੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ। ਭਾਈ ਮਨੀ ਸਿੰਘ ਜੀ ਨੇ ਤਾਂ ਲਿਖਿਆ ਕਿ ਕਰਤਾਰਪੁਰ ਜਿਹੜਾ ਆਪਾਂ ਦਰਸ਼ਨ ਕਰਨ ਜਾਂਦੇ ਖੁੱਲ੍ਹੇ ਰਸਤੇ ਜਾਂ ਕੁਝ ਸਮੇਂ ਵਾਸਤੇ ਖੋਲ੍ਹਿਆ ਸੀ ਸਰਕਾਰ ਨੇ, ਫਿਰ ਪਤਾ ਨਹੀਂ ਕਿਹੜੀ ਕਾਰਨ ਕਰਕੇ ਫਿਰ ਬੰਦ ਕਰਤਾ। ਉਸ ਕਰਤਾਰਪੁਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿ ਕੁਝ ਲਿਖਾਰੀਆਂ ਨੇ ਥਾਨਕਾ ਲਿਖੀ ਹੈ ਕਿ ਗੁਰਨਾ ਸ਼ਹਿਰ ਹੈ, ਗੁਰਨਾ ਸ਼ਹਿਰ ਦੇ ਵਿੱਚ ਮਰਦਾਨਾ ਜੀ ਦਾ ਅੰਤਮ ਸਮਾਂ ਆਇਆ। ਰਾਹੁਲ ਚਾਰ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦਾ ਜਦੋਂ ਅੰਤਮ ਸਮਾਂ ਆਇਆ, ਕਹਿੰਦੇ ਤੇਰੀ ਇੱਛਾ ਕੀ ਆ? ਕਹਿੰਦਾ ਮਹਾਰਾਜ ਮੇਰੀ ਇੱਛਾ ਇਹ ਹੈ ਕਿ ਮੈਂ ਆਪ ਜੀ ਦੀ ਬਾਣੀ ਨਾਲ ਨਾਲ ਸੁਣੀ ਹੈ ਤੇ ਆਪ ਜੀ ਨੇ ਬਹੁਤ ਵਿਸਥਾਰ ਕੀਤਾ ਹੈ, ਮਿੱਟੀ ਮੁਸਲਮਾਨ ਕੀ ਪੇੜਾ ਪਈ ਕਮਿਹਾਰ, ਇਸ ਕਰਕੇ ਮੇਰੇ ਤੇ ਕਿਰਪਾ ਕਰੋ, ਮੇਰਾ ਅੰਤਿਮ ਸੰਸਕਾਰ ਕਰ ਦਿਓ, ਸੰਸਕਾਰ ਕਰਿਓ। ਕਹਿੰਦੇ ਠੀਕ ਹੈ ਭਾਈ। ਭਾਈ ਮਰਦਾਨਾ ਜੀ ਦੂਰੇ ਹੋ ਗਏ, ਸਤਿਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ, ਬਾਲਾ ਜੀ ਇਹਦੇ 'ਤੇ ਚਾਦਰ ਉੜੋ, ਚਾਦਰ ਉੜੀ, ਸਤਿਗੁਰੂ ਜੀ ਨੇ ਉਹਦਾ ਸੰਸਕਾਰ ਕੀਤਾ ਤੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਨਨਕਾਣਾ ਸਾਹਿਬ ਆਏ ਜਿੱਥੇ ਭਾਈ ਸੂਰਜ ਭਾਨ ਜੀ ਦਾ ਖੂਹ ਹੈ। ਉੱਥੇ ਸਤਿਗੁਰੂ ਜੀ ਆ ਕੇ ਬੈਠ ਗਏ ਜਿਹੜੇ ਪਿਤਾ ਸਨ ਭਾਈ ਬਾਲਾ ਜੀ ਦੇ, ਉੱਥੇ ਬੈਠ ਕੇ ਭਾਈ ਬਾਲਾ ਜੀ ਨੇ ਭੇਜਿਆ ਜਾਓ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਲੈ ਕੇ ਆਓ। ਉਹਨੂੰ ਲੈ ਕੇ ਆਉਂਦਾ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੇਰੇ ਪਿਤਾ ਜੀ ਮਹਾਰਾਜ ਕਹਿੰਦੇ ਭਾਈ ਤਾਂ ਪ੍ਰਲੋਕ ਸੁਧਾਰ ਗਏ ਨੇ ਅਤੇ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਥਾਂ 'ਤੇ ਜਿੱਥੇ ਪ੍ਰਲੋਕ ਗਮਨ ਕੀਤਾ ਉੱਥੇ ਪਹਿਲਾਂ ਜਾ ਕੇ ਉਸ ਗੱਡੀ 'ਤੇ ਬਿਠਾਈਏ। ਕਹਿੰਦੇ ਮਹਾਰਾਜ ਇੱਥੇ ਤਾਂ ਮੈਨੂੰ ਕੁਝ ਲੋਕ ਜਾਣਦੇ ਨੇ ਅਤੇ ਇੱਥੇ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਗੁਰੂ ਨਾਨਕ ਸਾਹਿਬ ਦੇ ਨਾਲ ਆਪ ਗੁਰੂ ਧੰਨ ਗੁਰੂ ਅਕਾਲ ਪੁਰਖ ਵਾਹਿਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਆਪੇ ਹੀ ਕਿਰਪਾ ਕਰਨਗੇ। ਤੇਰੇ ਪਿਤਾ ਨੇ ਬੜੀ ਵੱਡੀ ਸੇਵਾ ਕੀਤੀ ਹੈ ਅਤੇ ਉਹ ਸੇਵਾ ਵਿਅਰਥੀ ਫਿਰ ਜਾਵੇਗੀ। ਸਤਿਵਚਨ ਮਹਾਰਾਜ ਚਲੇ ਗਏ ਨਾਲ। ਜਦੋਂ ਉਹ ਜਾ ਰਹੇ ਸਨ ਰਸਤੇ ਵਿੱਚ ਇੱਕ ਲੰਬਾ ਸ਼ਹਿਰ ਆਉਂਦਾ, ਉੱਥੇ ਸੱਜਣ ਠੱਗ ਇਹੋ ਜਿਹੀਆਂ ਜਿਹੜੀਆਂ ਬਰਿਆਨੀਆਂ ਦਾ ਭਰਿਆ ਹੋਇਆ ਬੈਠਾ ਸੀ ਕੋਲ ਦੀ ਲੰਘਦਿਆਂ ਹੋਇਆ ਸਜਾਦੇ ਨੇ ਕਿਹਾ ਕਿ ਮਹਾਰਾਜ ਮੈਂ ਪਾਣੀ ਪੀਆ। ਇੱਥੇ ਵੀ ਇਹ ਵਿਸਥਾਰ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਭਾਈ ਮਰਦਾਨੇ ਦਾ ਹੀ ਲਿਖਿਆ, ਪਰ ਭਾਈ ਮਨੀ ਸਿੰਘ ਜੀ ਜਾਂ ਦਮਦਮਾ ਸਾਹਿਬ ਦੀ ਟਕਸਾਲ ਵੱਲੋਂ ਜੋ ਥਾਨਕਾਂ ਲਿਖੀ ਗਈਆਂ ਉਹ ਸਜਾਦੇ ਦੀ ਲਿਖੀ ਗਈ। ਰਹਿ ਵਿਚਾਰ ਇਸ ਵਿੱਚ ਵੀ ਨਹੀਂ ਪੈਣਾ ਸਾਧ ਸੰਗਤ, ਜਦੋਂ ਸਜਾਦਾ ਅੰਦਰ ਗਿਆ ਅਤੇ ਉਹਦੇ ਸੋਹਣੇ ਕੱਪੜੇ ਦੇਖੇ ਅਤੇ ਕਹਿਣ ਲੱਗਾ ਮੈਂ ਪਾਣੀ ਪੀਣਾ। ਮੈਂ ਕਹਿੰਦਾ ਪਾਣੀ ਦੀ ਕਿਹੜੀ ਗੱਲ ਆ, ਜਿੰਨਾ ਕਵੇ ਪਾਣੀ, ਅਤੇ ਨਾਲ ਇਸ਼ਾਰਾ ਤਰਤਾ ਵੀ ਜਾਓ ਭਾਈ ਲੈ ਜਾਓ ਇਹਨੂੰ ਜਲ ਪਾਣੀ ਛਕਾਓ, ਤਰਕ ਨਾਲ ਸਮਝਾ ਦਿੱਤਾ। ਭਾਈ ਸਜਾਦੇ ਦੇ ਕੱਪੜੇ ਲਾ ਲਏ, ਮੁਸਕਾਂ ਬੰਨ ਲਈਆਂ, ਕਹਿੰਦੇ ਜੋ ਕੁਝ ਤੇਰੇ ਕੋਲ ਰੱਖ ਦੇ, ਕਹਿੰਦੇ ਮੇਰੇ ਕੋਲ ਤਾਂ ਕੁਝ ਵੀ ਨਹੀਂ। ਉੱਧਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚੱਲ ਬਾਲਿਆ। ਜਿਵੇਂ ਇੱਕ ਵਾਰੀ ਮਰਦਾਨਾ ਵੀ ਢੇਡੀ ਬਣਾ ਦਿੱਤਾ ਸੀ ਨਾ, ਅਤੇ ਉਹਨੂੰ ਜਾ ਕੇ ਛਡਾਇਆ ਸੀ, ਉਹਦੇ ਪੁੱਤਰ ਨੂੰ ਬਿਨਾਂ ਬਚਾਉਣਾ ਵੀ ਆਪਣਾ ਧਰਮ ਬਣਦਾ। ਮਹਾਰਾਜ ਗਏ ਉੱਥੇ, ਕਹਿੰਦੇ ਸੱਜਣਾ ਇੱਥੇ ਸਾਡਾ ਸੇਵਕ ਆਇਆ ਸੀ ਇੱਕ, ਕਹਿੰਦੇ ਨਾ ਮਹਾਰਾਜ ਇੱਥੇ ਤਾਂ ਕੋਈ ਨਹੀਂ ਹੋਇਆ। ਕਹਿੰਦੇ ਤੂੰ ਝੂਠ ਬੋਲਣਾ, ਝੂਠ ਨਾ ਬੋਲ, ਜਾ ਮਰਦਾਨੀਆਂ ਕਹਿੰਦੇ ਜਾ ਕੇ ਅੰਦਰ ਲਿਆ, ਥੱਲੇ ਉਹਨੇ ਰੱਖਿਆ ਹੋਇਆ ਹੈ, ਤਹਿਖਾਨਾ ਬਣਾਇਆ, ਉੱਥੇ ਪਾਪ ਉਪੰਦਰ ਕਰਦੇ ਨੇ, ਲਿਆਂਦਾ ਮੁਸ਼ਕਿਲਾਂ ਬੰਨੀਆਂ ਉਸੇ ਤਰ੍ਹਾਂ ਹੀ ਲਿਆਂਦਾ, ਕੱਪੜੇ ਉਤਾਰੇ ਹੋਏ ਨੇ। ਸਤਿਗੁਰੂ ਕਹਿੰਦੇ ਇਹ ਸੁਜਾਦਿਆ ਤੇਰੇ ਕੱਪੜੇ, ਕਹਿੰਦੇ ਜੀ ਆ ਜਿਹੜਾ ਸੱਜਣ ਬਣਿਆ ਬੈਠਾ ਨਾ ਮਹੰਤ, ਇਹਨੇ ਮੇਰੇ ਕੱਪੜੇ ਉਤਾਰਾਏ ਨੇ, ਇਹਨੇ ਮੇਰੇ ਤੇ ਇੱਕ ਸ਼ਬਦ ਕਰਵਾਇਆ, ਖੋਲ ਦਿੱਤਾ ਭਾਈ ਸੁਜਾਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਇੰਨਾ ਪਾਪ ਕਰਦਾ, ਦੱਸ ਤੇਰੇ ਨਾਲ ਕੀ ਚੱਲੇਗਾ, ਇਹ ਧਾਮ ਦੌਲਤ ਤੇਰੇ ਨਾਲ ਜਾਵੇਗਾ। ਕਿੰਨੇ ਬੰਦਿਆਂ ਦੇ ਖੋਪੜ ਮੇਰੇ ਥੱਲੇ ਜਿਹਨਾਂ ਨੂੰ ਮਾਰ ਮਾਰ ਕੇ ਸੁੱਟਿਆ ਹੋਇਆ, ਸਿਰ ਵੰਡ ਵੰਡ ਕੇ ਰੱਖੇ ਹੋਏ ਸਨ। ਕਹਿੰਦੇ ਤੂੰ ਬਹੁਤ ਪਾਪ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਨਾ ਕਿ ਇਹੋ ਜਿਹੇ ਪਾਪੀਆਂ ਦਾ ਆਧਾਰਨ ਕਰਨ ਵਾਸਤੇ ਵੀ ਸਤਿਗੁਰੂ ਜੀ ਨੇ ਕੋਈ ਨਾ ਕੋਈ ਇਹੋ ਜਿਹਾ ਸੰਕਲਪ ਬਣਾ ਲਿਆ, ਇਹੋ ਜਿਹਾ ਬਹਾਨਾ ਬਣਾ ਲਿਆ ਕਿ ਉਹਨੂੰ ਵੀ ਤਾਰਨਾ ਹੀ ਹੈ। ਸੋ ਉਹਦੇ ਪ੍ਰਥਾਏ ਅਥਵਾ ਅਸੀਂ ਆਪਣੇ ਅੰਦਰ ਵੀ ਝਾਤੀ ਮਾਰੀਏ, ਅਸੀਂ ਕੋਈ ਸੱਜਣ ਠੱਗ ਨਾਲੋਂ ਘੱਟ ਨਹੀਂ, ਬਹੁਤੀ ਗਿਣਤੀ, ਮੈਂ ਸਾਰਿਆਂ ਤੋਂ ਨਹੀਂ ਗੱਲ ਕਰਦਾ, ਬਹੁਤ ਸਾਰੇ ਗੁਰੂ ਕੋਈ ਪਿਆਰੇ ਪਹੁੰਚੇ ਹੋਏ ਨੇ, ਪਰ ਬਹੁਤ ਸਾਰੇ ਅਸੀਂ ਲਿਬਾਸ ਰੱਖਦੇ ਹਾਂ ਧਾਰਮਿਕ, ਕਥਾਵਾਚਕ, ਰਾਦੀ, ਢਾਡੀ, ਹੋਰ ਕਈ ਤਰ੍ਹਾਂ ਦਾ ਸਾਡਾ ਜੀਵਨ ਵੀ ਸਾਨੂੰ ਲੋਕ ਨਮਸਕਾਰ ਕਰਨ, ਪਰ ਅੰਦਰ ਜੋ ਕੁਝ ਸਾਡੇ ਹੈ ਉਹ ਸੱਜਣ ਨਾਲੋਂ ਘੱਟ ਨਹੀਂ। ਸਾਡੀ ਅੰਦਰ ਦੀ ਹਾਲਤ ਨੂੰ ਸੁਧਾਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਜੋ ਸ਼ਬਦ ਹੈ ਮਹਾਰਾਜ ਜੀ ਦੇ ਭਾਈ, ਇਹ ਛੇਵੇਂ ਕਾਰ ਸੁਰਤਾਲ ਦੇ ਵਿੱਚ ਰਾਗੀ ਜਥਿਆਂ ਨੂੰ ਗਾਉਣ ਦਾ ਹੁਕਮ ਕੀਤਾ ਹੈ। ਜੇ ਕੋਈ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਬ੍ਰਹਮ ਹੈ, ਉਹ ਸਾਰਿਆਂ ਜੀਵਾਂ ਦੇ ਵਿੱਚ ਵੱਸ ਰਿਹਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ, ਸਭ ਦੀ ਲੈਤਾ ਕਰਦਾ ਹੈ, ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ।
ਉਜਲ ਕਹਾ ਚਿਲਕਣਾ,
ਮੈਂ ਕਹਿੰਦੀ ਭਾਈ ਸੁਣ, ਉਜਲ ਕਹਾ ਚਿਲਕਣਾ, ਕਹਿੰਦੀ ਜੋ ਕਾਂਸੀ ਦਾ ਬਰਤਨ ਹੁੰਦਾ ਹੈ ਉਹ ਬੜਾ ਉਜਲਾ ਚਿੱਟਾ ਹੁੰਦਾ ਹੈ, ਚਮਕਦਾ ਹੁੰਦਾ ਹੈ, ਬੱਬੇ ਪਾਏ ਜਦੋਂ ਉਹਨੂੰ ਘੁੱਟੀਏ ਨਾ ਰਗੜੀਏ ਮੰਜੀਏ ਜ਼ੋਰ ਦੀ ਕਹਿੰਦੇ ਉਹਦੇ ਵਿੱਚੋਂ ਸਵਾਹ ਨਿਕਲਦੀ ਕਾਲਸ ਨਿਕਲਦੀ ਹੈ
ਉੱਤਿਆ ਝੂਠ ਨਾ ਉੱਤਰ
ਕਹਿੰਦੇ ਜਿੰਨੀ ਵਾਰੀ ਮਰਜ਼ੀ ਮਾਂਜ ਕੇ ਕਾਂਸੀ ਦੇ ਬਰਤਨ ਨੂੰ ਧੋਈ ਜਾਓ ਫਿਰ ਉਹਦੇ ਵਿੱਚੋਂ ਜਦੋਂ ਤੁਸੀਂ ਹੱਥ ਮਾਰੋਗੇ ਨਾ ਹੱਥ ਕਾਲਾ ਹੋ ਜਾਏਗਾ ਕਹਿੰਦੇ ਇਸ ਕਰਕੇ ਜਿਹੜੀ ਕਾਸ਼ੀ ਦੇ ਅੰਦਰ ਦੀ ਮੈਲ ਹੈ ਨਾ ਉਹ ਧੋਣ ਕਰਕੇ ਮਾਂਜਣ ਕਰਕੇ ਨਹੀਂ ਉੱਤਰਦੇ
ਛੇ ਸੌ ਧੋਵਾ ਤਿਸੇ
ਭਾਵੇਂ ਸੌ ਵਾਰੀ ਉਸ ਨੂੰ ਮਾਂਜ ਲਈਏ ਧੋ ਲਈਏ ਇਸੇ ਪ੍ਰਕਾਰ ਮੰਨ ਤੋਂ ਫਿਰ ਕਿਰਪਾ ਕਰਦੇ ਹਨ ਭਾਈ ਦੇਖ ਜਿਹੜੇ ਧਾਰਮਿਕ ਵਿਅਕਤੀ ਬਣ ਬਣ ਕੇ ਪਖੰਡ ਕਰਕੇ ਦਿਖਾਉਂਦੇ ਦਿਲੋਂ ਧਾਰਮਿਕ ਨਹੀਂ ਕਹਿੰਦੇ ਉਹਨਾਂ ਦਾ ਮਹੱਤਵ ਕਿਹੋ ਜਿਹਾ ਹੈ ਉਹਨਾਂ ਦੀ ਅਸਲੀਅਤ ਕੀ ਹੈ ਕਹਿੰਦੇ ਇਹ ਸੱਜਣਾ ਕਹਿੰਦੇ ਤੇਰੇ ਵਰਗੇ ਨੇ ਉਜਲ ਕਹਿਣਾ ਚਲਕਣਾ ਜਿਵੇਂ ਕਹਿੰਦੇ ਕਹਿਣ ਦਾ ਬਰਤਨ ਬੜਾ ਉਜਲਾ ਚਮਕਦਾਰ ਆਉਂਦਾ ਹੈ ਕਹਿੰਦੇ ਇਸੇ ਤਰ੍ਹਾਂ ਕਈ ਤਰ੍ਹਾਂ ਦੇ ਤੂੰ ਆਪਣੀ ਦੇਹ ਨੂੰ ਕਈ ਤਰ੍ਹਾਂ ਦੇ ਤੇਲ ਲਾਉਣਾ ਕਰੀਮਾਂ ਲਾਉਣਾ ਤੂੰ ਅਦਰਕ ਨੇ ਲਾਉਣਾ ਹੈ ਤੇ ਇਹਦੇ ਉੱਪਰ ਬਹੁਤ ਪਸ਼ਮੀਨੇ ਦੇ ਵਸਤਰ ਪਹਿਨ ਲੈਂਦਾ ਤੇ ਬੜੇ ਚਮਕਦਾਰ ਵਸਤਰ ਪਹਿਨ ਪਹਿਨ ਕੇ ਆਪਣੀ ਦੁਨੀਆਂ ਦੇ ਵਿੱਚ ਸ਼ੋਭਾ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਹਿੰਦੇ ਭਾਈ ਜਿਹੜੀ ਦੇਹ ਹੈ ਨਾ ਤੇਰੇ ਅੰਦਰ ਇਹਦੇ ਤੇ ਲੱਖ ਤਰ੍ਹਾਂ ਦੇ ਤੂੰ ਯਤਨ ਕਰ ਲਾ ਦਵਾਈਆਂ ਮੰਨ ਲਾ ਪਰ ਜਿਹੜੀ ਇਹ ਅੰਦਰ ਮੈਲ ਹੈ ਨਾ ਕਹਿੰਦੇ ਭਾਈ ਉਹ ਕਿਹੋ ਜਿਹੀ ਹੈ ਘੋਟਮ ਕਾਲੜੀ ਮਸ ਕਹਿੰਦੇ ਜਿਵੇਂ ਕਾਲੀ ਸ਼ਿਆਹੀ ਹੁੰਦੀ ਹੈ ਨਾ ਇਹੋ ਜਿਹਾ ਤੇਰੇ ਅੰਦਰ ਦੀ ਹਾਲਾਤ ਹੈ ਤੂੰ ਆਪਣੇ ਅੰਦਰ ਕਦੇ ਝਾਤੀ ਮਾਰ ਕੇ ਵੇਖਿਆ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੇ ਕਾਲਾ ਹੋਇਆ ਸ਼ਿਆਹ ਸ਼ਿਆਹ ਕਾਲਾ ਕਹਿੰਦੇ ਹੋਇਆ ਪਿਆ ਤੇਰਾ ਮਨ
ਝੂਠ ਨਾ ਉਤਰੇ
ਕਹਿੰਦੇ ਭਾਈ ਜਿੰਨਾ ਮਰਜ਼ੀ ਤੂੰ ਇਸ਼ਨਾਨ ਕਰ ਅਸਰ ਤੀਰਥਾਂ ਤੇ ਵੀ ਜਾ ਕੇ ਨਹਾ ਲੈ ਤੂੰ ਧਾਰਮਿਕ ਸਥਾਨ ਬਣਾ ਕੇ ਬੈਠਾ ਇੱਥੇ ਇਹਨਾਂ ਕਰਮਾਂ ਕਰਕੇ ਇਹਨਾਂ ਕਾਰਨਾਂ ਕਰਕੇ ਤੇਰੀ ਝੂਠ ਜਿਹੜੀ ਤੇਰੇ ਮਨ ਦੀ ਹੈ ਉਹ ਨਹੀਂ ਉਤਰ ਸਕਦੀ
ਕਹਿੰਦੇ
ਸੈਂਕੜੇ ਵਾਰੀ ਭਾਵੇਂ ਤੂੰ ਇਸ ਦੇਹ ਦਾ ਇਸ਼ਨਾਨ ਕਰਾ ਸੋ ਮਹਾਂਪੁਰਖ ਸ੍ਰੀ ਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਥੇ ਸਾਨੂੰ ਇਹ ਵੀ ਸਮਝਾਇਆ ਕਰਦੇ ਸਨ ਵਿਦਿਆਰਥੀਆਂ ਨੂੰ ਕਹਿੰਦੇ ਭਾਈ ਜਿਹੜਾ ਜਪਜੀ ਸਾਹਿਬ ਹੈ ਨਾ ਜਪਜੀ ਸਾਹਿਬ ਬਹੁਤ ਵੱਡਾ ਮਹੱਤਵ ਹੈ ਜਪਜੀ ਸਾਹਿਬ ਦਾ ਜਪਜੀ ਸਾਹਿਬ ਦਾ ਹੀ ਟੀਕਾ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਫਰਮਾਉਂਦੇ ਨੇ ਭਰੀਆ ਮਤ ਪਾਪਾ ਕੈ ਸੰਗ ਉਹ ਧੋਪਾ ਨਾਵੈ ਕੈ ਰੰਗ ਕਹਿੰਦੇ ਦੇਖੋ ਲੋਕ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਕਹਿੰਦੇ ਭਾਈ ਜਿਹੜੇ ਕਈ ਵਾਰ ਮਿੱਟੀ ਲੱਗਦੇ ਨਾ ਸਰੀਰ ਨੂੰ ਜਾਂਦੇ ਆਉਂਦੇ ਧੂੜ ਪੈ ਜਾਵੇ ਤੇ ਕਿਸੇ ਬੰਬੀ ਤੇ ਇਸ਼ਨਾਨ ਕਰ ਲਈਏ ਕਿਤੇ ਨਲਕੇ ਥੱਲੇ ਇਸ਼ਨਾਨ ਕਰ ਲਈਏ ਉਹ ਮਿੱਟੀ ਲੈ ਜਾਂਦੀ ਹੈ ਉਹ ਉਹਦੇ ਨਾਲ ਲੈ ਜਾਂਦੀ ਹੈ ਤੇ ਮਹਾਰਾਜ ਨੇ ਉਹੋ ਜਿਹੇ ਤਰੀਕੇ ਦੱਸੇ ਹੈ ਤੇ ਫਿਰ ਕਿਹਾ ਮੋਤ ਪਲੀਤੇ ਕੱਪੜੇ ਹੋਏ ਕਹਿੰਦੇ ਜੇ ਭਾਈ ਉਹਦੇ ਤੋਂ ਵੀ ਹੋਰ ਜਿਹੜੇ ਸਾਡੇ ਪਹਿਵੇ ਕੱਪੜੇ ਹੈ ਉਹ ਪਿਸ਼ਾਬ ਆਦਿ ਕਲਾਂ ਜਾਂ ਬਿੰਦ ਆਦਿ ਨਾਲ ਉਹ ਪਲੀਤ ਹੋ ਜਾਣ ਤੇ ਕਹਿੰਦੇ ਦੇ ਸਾਬਣ ਲਈ ਆ ਧੋਏ ਕਹਿੰਦੇ ਭਾਈ ਸਾਬਣ ਲਾ ਕੇ ਕੱਪੜੇ ਫਿਰ ਧੋ ਕੇ ਸਾਫ਼ ਕਰ ਲੈ ਜਾਂਦੇ ਆ ਇਹ ਕਹਿੰਦੇ ਇੱਕ ਤਰੀਕਾ ਹੈ ਤੇ ਜਦੋਂ ਬੇਨਤੀ ਕੀਤੀ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਪੰਜਾਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਮਨ ਨੂੰ ਉਹ ਵੀ ਕਿਸੇ ਤਰੀਕੇ ਨਾਲ ਲਹਿ ਸਕਦੀ ਹੈ ਤੇ ਹਜ਼ੂਰ ਫਰਮਾਉਂਦੇ ਭਰੀਆ ਮਤ ਪਾਪਾਂ ਤੇ ਸੰਗ ਉਹ ਧੋਪੈ ਨਾਵੈ ਕੈ ਰੰਗ ਕਹਿੰਦੇ ਜਿਹੜੀ ਪਾਪਾਂ ਦੇ ਨਾਲ ਭਰੀ ਹੋਈ ਸਾਡੀ ਬੁੱਧੀ ਪਈ ਹੈ ਨਾ ਇਹਦੇ ਵਿੱਚ ਚੰਗੀ ਮਤ ਅਸੀਂ ਗ੍ਰਹਿਣ ਹੀ ਨਹੀਂ ਕੀਤੀ ਤੇ ਉਹ ਮੈਲ ਕਿਵੇਂ ਲਾਵਾਂਗੇ ਕਹਿੰਦੇ ਉਹਦਾ ਵੀ ਤਰੀਕਾ ਹੈਗਾ ਹੈ ਉਹਦਾ ਤਰੀਕਾ ਕੀ ਹੈ ਭਾਈ ਸਾਰੇ ਜਪਿਓ ਵਾਹਿਗੁਰੂ 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 ਗੱਡ ਕੇ ਬੋਲੋ ਭਾਈ ਵਾਹਿਗੁਰੂ 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 ਸਤਿਗੁਰੂ ਜੀ ਬਰਮਾਉਂਦੇ ਭਾਈ ਇਹ ਮੈਲ ਨਹੀਂ ਲੈ ਸਕਦੇ ਜਿਹੜੇ ਸਾਡੇ ਮਨਾਂ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਉਹ ਕੇਵਲ ਤੀਰਥਾਂ ਤੇ ਨਹਾਉਣ ਨਾਲ ਨਹੀਂ ਲੈ ਸਕਦੀ ਤੀਰਥ ਨਹਾਉਣ ਜਾਓ ਤੀਰਥ ਨਾਮ ਹੈ ਨਾਲ ਨਾਮ ਜਪਣਾ ਤਾਂ ਤੀਰਥਾਂ ਦੀ ਸੋਭਾ ਹੈ ਸਤਿਗੁਰੂ ਜੀ ਕਿਰਪਾ ਕਰਦੇ ਹਨ ਭਾਈ ਸੈਂਕੜੇ ਵਾਰੀ ਨਹਾ ਲਈਏ ਅੰਦਰ ਦੀ ਮੈਲ ਨਹੀਂ ਉਤਰਦੇ ਹੁਣ ਸੱਜੇ ਨੂੰ ਕਹਿੰਦੇ ਨੇ ਕਹਿੰਦੇ ਮੈਂ ਭਾਈ ਸੁਣ ਕੱਲੇ ਉਹ ਸੱਜੇ ਨੂੰ ਨੀ ਆਪਾਂ ਨੂੰ ਵੀ ਕਹਿੰਦੇ ਨੇ ਸੱਜਣਾ ਸੁਣ ਕਹਿੰਦੇ ਸੱਜਣ ਸੋਈ ਨਾਲ ਮੈਂ ਕਹਿੰਦੇ ਸੱਜਣ ਸੋਈ ਕੌਣ ਹੈ ਸੱਜਣ ਕਹਿੰਦੇ ਭਾਈ ਉਹਦੇ ਸਿਰ ਵੱਢ ਵੱਢ ਕੇ ਰੱਖੇ ਆ ਤੇਰੇ ਸੱਜਣ ਬੰਨ ਗਏ ਸਾਰੀ ਪੰਕਤੀ ਪੜ੍ਹਦੇ ਜੀ
ਚੱਲਦੇ ਨਾਲ ਚਲਨ
ਕਹਿੰਦੇ ਸੱਜਣ ਕੌਣ ਨੇ ਜਿਹੜੇ ਜੇ ਅੰਤ ਦਾ ਸਮਾਂ ਆਵੇ ਨਾ ਜਿਹੜੇ ਉਹਦੇ ਨਾਲ ਚੱਲਣ ਸੱਜਣ ਉਹ ਹੈ ਹੁਣ ਆਪਾਂ ਵਿਚਾਰ ਕਰਾਂਗੇ ਵੀ ਤਾਂ ਨਾਲ ਕੋਈ ਵੀ ਨਹੀਂ ਜਾਂਦਾ ਨਹੀਂ ਭਾਈ ਅੰਤ ਦੇ ਸਮੇਂ ਤੇ ਜਿਹਨਾਂ ਜਿਹਨਾਂ ਨੇ ਫੁਰਨਾ ਕੀਤਾ ਬਾਬਾ ਬੁੱਢਾ ਜੀ ਨੇ ਫੁਰਨਾ ਕੀਤਾ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਕਿ ਮਹਾਰਾਜ ਜਦੋਂ ਅੰਤ ਦਾ ਸਮਾਂ ਆਇਆ ਮੈਂ ਤੁਹਾਡੇ ਹੱਥਾਂ ਵਿੱਚ ਸਰੀਰ ਤਿਆਗਾ ਮਹਾਰਾਜ ਕਹਿੰਦੇ ਕੋਈ ਨੀ ਬਾਬਾ ਜੀ ਤੁਹਾਡੀ ਬੜੀ ਵੱਡੀ ਸੇਵਾ ਹੈ ਸਤਿਗੁਰੂ ਜੀ ਆਪ ਸੈਂਕੜੇ ਕੋਹਾਂ ਤੋਂ ਚੱਲ ਕੇ ਉਹਦੇ ਅੰਤਿਮ ਸਮੇਂ ਉੱਥੇ ਰਵਿਦਾਸ ਪਹੁੰਚ ਗਏ ਸਨ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਆਪ ਕੀਤਾ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਉਹ ਸੱਜਣ ਕਿਹੜਾ ਹੈ ਕਹਿੰਦੇ ਭਾਈ ਉਹ ਕੇਵਲ ਜਿਹੜੇ ਮਹਾਂਪੁਰਖ ਗੁਰੂ ਦੇ ਨਾਲ ਜੁੜੇ ਹੋਏ ਨੇ ਬਾਣੀ ਪੜ੍ਹਦੇ ਹੈ ਅੰਮ੍ਰਿਤ ਛਕਾਉਂਦੇ ਹੈ ਤਿਆਰ ਮਰਤਿਆਰ ਹੈ ਕਹਿੰਦੇ ਉਹ ਸੱਜਣ ਜਿਹੜੇ ਹੈ ਨਾ ਉਹ ਵੀ ਸੰਤ ਮਹਾਂਪੁਰਖ ਸੱਜਣ ਵੀ ਸਾਡਾ ਅੰਤ ਨੂੰ ਸਾਥ ਨਿਭਾ ਸਕਦੇ ਉਹ ਕਿਵੇਂ ਭਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਿ ਉਹ ਕਿਵੇਂ ਮਰ ਕਹਿੰਦੇ ਭਾਈ ਜਦੋਂ ਅਸੀਂ ਉਹਨਾਂ ਦੇ ਕੋਲ ਬੈਠਾਂਗੇ ਨਾ ਉਹਨਾਂ ਕੋਲੋਂ ਸਾਨੂੰ ਸੁਭ ਗੁਣ ਮਿਲਣਗੇ ਸਤਿ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਪੈਦਾ ਹੋਵੇਗੀ ਉਹਦੇ ਕੋਲੋਂ ਸਾਨੂੰ ਉਸ ਮਹਾਂਪੁਰਖ ਦੇ ਪਾਸੋਂ ਸਾਨੂੰ ਇਹ ਗੁਣ ਵੀ ਮਿਲੇਗਾ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਸੰਗਤ ਵਿੱਚ ਜਾਣਾ ਕੀਰਤਨ ਸੁਣਨਾ ਸੇਵਾ ਕਰਨੀ ਇਹ ਗੁਣ ਵੀ ਮਿਲ ਜਾਣਗੇ ਤੇ ਜਿਹਦੇ ਗੁਣ ਹੈ ਨਾ ਤੇ ਜੇ ਅਸੀਂ ਉਹਨਾਂ ਮਹਾਂਪੁਰਖਾਂ ਦਾ ਸੰਗ ਨਾ ਕੀਤਾ ਕੁਸੰਗਤ ਕਰਦੇ ਰਹੇ ਤੇ ਫਿਰ ਔਗਣ ਮਿਲਣਗੇ ਈਰਖਾ ਬਖੀਲੀ ਕ੍ਰੋਧ ਗੁੱਸਾ ਇਹਨਾਂ ਵਿੱਚ ਹੀ ਅਸੀਂ ਗ੍ਰਸੇ ਜਾਵਾਂਗੇ ਤੇ ਸਤਿਗੁਰੂ ਜੀ ਪਾਤਸ਼ਾਹ ਇਹ ਕਹਿੰਦੇ ਹਨ ਕਿ ਜਿਹੜੀਆਂ ਮਨੁੱਖ ਦੇ ਗਲਾਂ ਵਿੱਚ ਅਖੀਰ ਵੀ ਜੰਜੀਰਾਂ ਪੈਂਦੀਆਂ ਨੇ ਜਿਹਨਾਂ ਕਰਕੇ ਖਿੱਚਿਆ ਜਾਂਦਾ ਉਹਨਾਂ ਜੰਜੀਰਾਂ ਦੇ ਨਾਲ ਉਹ ਕੀ ਨੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਨਾਮ ਕੇ ਔਗਣ ਜੇ ਤੜੇ ਤੇਤੇ ਗਲੀ ਜੰਜੀਰ ਕਹਿੰਦੇ ਜਿੰਨੀ ਔਗਣ ਹੈ ਨਾ ਇਹ ਗਲਾਂ ਵਿੱਚ ਜੰਜੀਰਾਂ ਪਈਆਂ ਹੋਈਆਂ ਹੈ ਜੇ ਗੁਣ ਹੋਣ ਤਾਂ ਕੱਟੀਆਂ ਨੇ ਸੇ ਭਾਈ ਸੇ ਵੀਰ ਕਹਿੰਦੇ ਭਾਈ ਜੇ ਗੁਣ ਕਿਸੇ ਮਹਾਂਪੁਰਖ ਤੋਂ ਲੈ ਲਿਆ ਨਾ ਜੇ ਉਹ ਗੁਣ ਅਸੀਂ ਧਾਰਨ ਕਰ ਲਿਆ ਤੇ ਉਹ ਗੁਣ ਅੰਤ ਨੂੰ ਸਾਡੇ ਨਾਲ ਨਿਭੇਗਾ ਹੋਰ ਕੋਈ ਚੀਜ਼ ਨਹੀਂ ਨਿਭ ਸਕਦੀ ਸਤਿਗੁਰੂ ਜੀ ਫਰਮਾਉਂਦੇ ਸੱਜਣਾ ਜਿਹੜਾ ਕੋਈ ਤੂੰ ਇਕੱਠਾ ਕਰ ਰਿਹਾ ਧੰਨ ਦੌਲਤ ਇਹ ਤੇਰੇ ਕੀ ਨਾਲ ਜਾਵੇਗਾ ਤੇਰੇ ਨਾਲ ਅੰਤ ਨੂੰ ਤੇਰੀ ਸਹਾਇਤਾ ਕਰੇਗਾ
ਜਿੱਥੇ ਲਿਖਾ ਮੰਗੀ
ਹੈ ਬੜੇ ਪਿਛਲੀ ਪੰਕਤੀ
ਤਿੱਥੇ ਖੜੇ ਬਿਸਾਨਾ ਸੱਜਣ ਸਹੀ ਨਾਲ ਮੈਂ ਚੱਲਦੇ ਆ ਨਾਲ ਚਲਨ
ਇਹਦੇ ਸੱਜਣ ਨੂੰ ਉਪਦੇਸ਼ ਦਿੱਤਾ ਮੈਂ ਹੁਣ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਹਿੰਦੇ ਆ ਗੁਰਸਿੱਖੋ ਕਿਤੇ ਭੁਲੇਖੇ ਵਿੱਚ ਹੀ ਨਾ ਰਹਿ ਗਏ ਕਬੀਰ ਜੇਤੇ ਪਾਪ ਕੀ ਰਾਖੇ ਤਲੇ ਦਰਾਏ ਪ੍ਰਗਟ ਪਾਉਣ ਦਾਨ ਸਭ ਜਾ ਪੁੱਛੇ ਧਰਮ ਰਾਏ ਕਹਿੰਦੇ ਕਿਸੇ ਭੁਲੇਖੇ ਵਿੱਚ ਨਾ ਰਹੋ ਅੰਤ ਨੂੰ ਸਭ ਤੋਂ ਸ਼ੀਸ਼ੇ ਦੀ ਮਿਆਈ ਲੰਗਾ ਹੋ ਜਾਣਾ ਇਸ ਵਾਸਤੇ ਸਤਸੰਗਤ ਕਰਨੀ ਹੈ ਸਤਸੰਗਤ ਵਿੱਚ ਚੰਗੇ ਗੁਣ ਲਾਉਣੇ ਖਿਆਲ ਰੱਖਣਾ ਕਿ ਕਿਹੜੀ ਚੀਜ਼ ਸਾਡੇ ਸਾਥ ਮਿਲਣ ਵਾਲੀ ਹੈ ਇਸ ਕਰਕੇ ਭਾਈ ਜਿੱਥੇ ਅਸੀਂ ਕਿਰਤ ਕਰਨੀ ਹੈ ਡਿਊਟੀ ਕਰਨੀ ਹੈ ਅਸੀਂ ਦੁਕਾਨਦਾਰੀ ਕਰਨੀ ਹੈ ਵਣਜ ਵਪਾਰ ਕਰਨਾ ਖੇਤੀ ਕਰਨੀ ਹੈ ਨਾਲ ਨਾਲ ਇਹਨਾਂ ਗੱਲਾਂ ਨੂੰ ਯਾਦ ਰੱਖਣ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਨਿਯਮ ਦੇ ਦਿੱਤਾ ਨਿਯਤ ਨੇਮ ਜਿਹੜਾ ਨੇਮ ਦੇ ਨਾਲ ਨਿਤ ਕੰਮ ਕਰਨਾ ਉਹਦੇ ਨਾਲ ਹੈ ਨਿਤ ਨੇਮ ਤੇ ਮਿੱਤਰੋ ਕੀ ਹੈ ਭਾਈ, ਪੰਜ ਬਾਣੀਆਂ ਪੜ੍ਹੋ ਅੰਮ੍ਰਿਤ ਵੇਲੇ, ਸ਼ਾਮ ਨੂੰ ਪੜ੍ਹੋ ਰਹਿਰਾਜ ਸਾਹਿਬ, ਸੌਣ ਤੋਂ ਪਹਿਲਾਂ ਪੜ੍ਹੋ ਕੀਰਤਨ 16, ਤੇ ਦਿਨ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਜਾਂ ਹੋਰ ਵਾਹਿਗੁਰੂ ਦਾ ਅਭਿਆਸ, ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰੋ। ਮਹਾਰਾਜ ਕਹਿੰਦੇ ਭਾਈ ਇਹ ਮਿੱਤਾ ਪਰਤੀ ਜੇ ਇਸ ਗੁਣ ਨੂੰ ਗ੍ਰਹਿਣ ਕਰ ਲੈਣ ਤੇ ਫਿਰ ਭਾਈ ਇਹ ਅਸਲ ਗਹਿਣਾ ਤੇਰੇ ਕੋਲੇ ਗੁਣਾਂ ਦਾ ਜਿਹੜਾ ਤੇਰੇ ਨਾਲ ਲੱਗੇਗਾ, ਜਿਹੜੀ ਦੌਲਤ ਵਿੱਚ ਤੂੰ ਝੂਠ ਫਰੇਬ ਕਰਕੇ ਲੱਗਾ। ਤੇ ਮਹਾਰਾਜ ਕਹਿੰਦੇ ਭਾਈ ਇਹ ਸੁਭਾਵਕ ਸੁਭਾਵਕ ਹੈ, ਤੁਸੀਂ ਦੁਕਾਨ ਤੇ ਚੱਲ ਜਾਣਾ ਤੇ ਉਹ ਕਹਿੰਦੇ ਵੀ ਆਹ ਕੱਪੜਾ ਜਿਹੜਾ ਹੈ ਇਹ 35 ਰੁਪਏ ਮੀਟਰ ਹੈ। ਕਹਿੰਦੇ ਭਾਈ ਮੈਂ ਤਾਂ ਨਹੀਂ ਲੈਣਾ, ਤੂੰ ਥੋੜ੍ਹਾ ਸਸਤਾ ਕਰ। ਕਹਿੰਦੇ ਚੱਲ ਤੂੰ 30 ਦੇ ਦੇ, ਇਹਦਾ ਮਤਲਬ ਪਹਿਲਾਂ ਝੂਠ ਨਹੀਂ ਲੈਣਾ। ਤੇ ਮਹਾਰਾਜ ਦੀ ਮੋਹਰ ਲਾ ਦਿੱਤੀ ਤੇ ਭਾਈ ਬਿਖ ਸੰਚੈ ਟਵਾਣੀਆਂ ਦੇ ਹੱਡ ਕਮਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ, ਇਹਦਾ ਪਸਾਰਾ ਹੀ ਹੈ। ਪਰ ਮਹਾਰਾਜ ਕਹਿੰਦੇ ਯਾਦ ਰੱਖੀ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਨਾਲ ਜਾਣ ਵਾਲਾ ਕੀ ਹੈ? ਸਤਿਗੁਰੂ ਦੀ ਕਿਰਪਾ ਕਰਦੇ ਹਨ।
ਜਿੱਥੇ ਲੇਖਾ ਮੰਗੀ ਹੈ,
ਜਿੱਥੇ ਭਾਈ ਤੇਰਾ ਅਖੀਰ ਨੂੰ ਲੇਖਾ ਮੰਗਿਆ ਜਾਣਾ ਹੈ, ਉਸ ਥਾਂ ਤੇ ਤੇਰੀ ਕੌਣ ਮਦਦ ਕਰੇਗਾ?
ਹੈ ਖੜੇ ਦਿਸਾਨਾ,
ਹਾਂ ਉੱਥੇ ਖੜੇ ਦਿਸਣ। ਫਿਰ ਧਰਮ ਰਾਜਾ ਵੀ ਜੀ ਆਇਆ, ਕਦੇ ਜੀ ਆਇਆ ਨੂੰ ਭਾਈ ਜੀ ਆਇਆ ਨੂੰ, ਤੇ ਬੜਾ ਗੁਣੀ ਬੰਦਾ ਹੈ, ਪਰਉਪਕਾਰੀ ਬੰਦਾ ਹੈ। ਉੱਥੇ ਸਾਰੇ ਔਗਣ ਇੱਕ ਪਾਸੇ ਰੱਖ ਕੇ ਜੇ ਤੇਰੇ ਗੁਣ ਤੋਲੇ ਜਾਣ ਤੇ ਤੇਰੇ ਗੁਣ ਵੱਡੇ ਸਾਬਤ ਹੋ ਜਾਣ, ਕਹਿੰਦੇ ਉੱਥੇ ਖੜੇ ਦਿਸਣ ਤੇ ਦਿਸਣ ਲੇਖਕ ਤੇਰੇ, ਜਿਹਨੇ ਪਰਉਪਕਾਰ ਕੀਤੇ, ਸੇਵਾ ਕੀਤੀ, ਸਿਮਰਨ ਕੀਤਾ, ਉਹ ਨਜ਼ਰ ਆਵੇਗਾ।
ਕੋਠੇ ਮੰਡਪ ਮਾੜੀਆ,
ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਕਿ ਸੱਜਣਾ ਤੂੰ ਇਸ ਧਨ ਦੇ ਨਾਲ ਵੱਡੇ ਵੱਡੇ ਕੋਠੇ ਬਣਾ ਲਵੇ, ਵੱਡੀਆਂ ਵੱਡੀਆਂ ਮਾੜੀਆਂ ਬਣਾ ਲਵੇ, ਭਾਵ ਅਟਾਰੀਆਂ ਪੈਦਾ ਕਰ ਲਵੇ, ਤੇ ਤੂੰ ਇਹਦੇ ਨਾਲ ਇਹ ਸਾਜੋ ਸਮਾਨ ਤਾਂ ਪੈਦਾ ਕਰ ਸਕਦਾ ਹੈ।
ਸੁਚਿਤ ਵੀ ਕਹਿੰਦੇ
ਪਾਸਿਆਂ ਤੋਂ ਬਾਹਰਲੇ ਪਾਸਿਓਂ ਕਹਿੰਦੇ ਐਸੀ ਚਿੱਤਰਕਾਰੀ ਕਰਦੇ ਨੇ, ਬੜੀ ਸੋਹਣੀ ਵੇਖਣ ਨੂੰ ਸੋਹਣੀ ਲੱਗੇ। ਇਸੇ ਪਿਤਾ ਫੇਰ ਬਰਮਾ
ਜੀਠੇ ਮੰਡਪ ਮਾੜੀਆ,
ਕਹਿੰਦੇ ਕੋਠੀਆਂ ਦੀ ਨਿਆਈ, ਕਹਿੰਦੇ ਬੜੇ ਕੱਦ ਵਾਲੇ, ਮਗਰੇ ਸਰੀਰ, ਮੰਡਪ ਮੋਟੇ, ਕਹਿੰਦੇ ਤੇਰੇ ਸਰੀਰ ਭਾਵੇਂ ਇਹੋ ਜਿਹੇ ਸਰੀਰ ਹੋਣ, ਕਹਿੰਦੇ ਭਾਈ ਪਾਸੋਂ ਚੁੱਕਦੀਆਂ ਤੇ ਪਾਸਿਆਂ ਤੋਂ ਬਾਹਰਲੇ ਪਾਸਿਓਂ, ਕਹਿੰਦੇ ਬੜੇ ਪਸ਼ਮੀਨੇ ਦੇ ਵਸਤਰ, ਬੜੇ ਢੰਗ ਦੇ ਨਾਲ ਤੂੰ ਉਹਨੂੰ ਸਜਾਉਣ ਦੀ, ਸਜਾਵਟ ਕਰਨ ਦੇ ਸਾਰਾ ਹੀ ਜ਼ੋਰ ਲਾ
ਦੇਵੇ
ਭਾਈ। ਨਾ ਤਾਂ ਜਿਹੜੀਆਂ ਤੂੰ ਸੱਜਣਾ ਬਣਾਈਆਂ ਕੋਠੀਆਂ, ਮਾੜੀਆਂ, ਮਹਿਲ, ਮੰਡਪ, ਮੰਡਪ ਹੁੰਦੇ ਜਿਹੜੇ ਸੰਮਿਆਂ ਆਪਦੇ ਨਾ ਬਾਹਰ ਸੰਮਿਆਂ ਦੇ ਵਿੱਚ ਲਾਗੂ ਵੀ ਤਾਂ ਨੀ ਕੱਢ ਕੇ ਵੱਡੇ ਬਣਾਉਂਦੇ, ਉਹਨੂੰ ਮੰਡਪ ਕਹਿ ਦਿੰਦੇ ਆ। ਕਈ ਵਿਆਹਾਂ ਦੇ ਵਿੱਚ ਵੀ ਨਾ ਹੀ ਰੱਖ ਦਿੰਦੇ, ਮੰਡਪ ਦੇ ਵਿੱਚ ਲੈ ਕੇ ਆਓ ਲਾੜੀ ਤੇ ਲਾੜੇ ਨੂੰ, ਉਹ ਮੰਡਪ ਵੀ ਹੁੰਦੇ ਆ। ਮਹਾਰਾਜ ਕਹਿੰਦੇ ਭਾਈ ਪਰ ਇਹ ਸਾਰਾ ਸਾਜੋ ਸਮਾਨ ਟੱਠੀਆਂ ਕੰਮ ਨਾ ਆਵੇ। ਜਿਵੇਂ ਕਹਿੰਦੇ ਫਿਰ ਵੀ ਢਹਿ ਜਾਣਾ ਨਾ, ਇਹ ਮੁੜ ਕੇ ਕੰਮ ਆਉਣ ਵਾਲੀਆਂ ਨਹੀਂ। ਅਥਵਾ ਇਹ ਗੁਰਮੁਖ ਪਿਆਰੇ ਗੁਰਸਿੱਖਾ, ਅੰਤ ਦਾ ਸਮਾਂ ਵੇਖ ਤੂੰ, ਜਿਹੜੀ ਦੇਹ ਦੇ ਵਾਸਤੇ ਇੰਨਾ ਕੁੱਝ ਕੀਤਾ, ਇੰਨਾ ਤਰੱਦਦ ਕੀਤਾ, ਕਹਿੰਦੇ ਜਦੋਂ ਇਹ ਦੇਹ ਢਹਿ ਗਈ, ਭਾਵ ਪੂਰੀ ਹੋ ਗਈ, ਇਹ ਦੇਹ ਦਾ ਅੰਤਮ ਸਮਾਂ ਆ ਗਿਆ, ਸਮਾਪਤ ਹੋ ਗਈ, ਤੇ ਫਿਰ ਕੰਮ ਆਓ ਤੇਰੇ ਜੋ ਕੁੱਝ ਵੀ ਤੂੰ ਇਹ ਦੁਨੀਆਂ ਦੇ ਵਿੱਚ ਸਾਜਿਆ, ਇਹ ਦੁਨੀਆਂ ਦੇ ਵਿੱਚ ਜੋ ਤੂੰ ਪ੍ਰਾਪਤੀ ਸਮਝ ਕੇ ਜਿਹਦੇ ਵਿੱਚ ਬਹੁਤ ਵੱਡਾ ਆਪਣੇ ਆਪ ਵਿੱਚ ਮਾਣ ਕਰਦਾ ਸੀ। ਸਤਿਗੁਰੂ ਜੀ ਫਰਮਾਉਂਦੇ ਨੇ ਜੇ ਇੱਕ ਗੁਣ ਉਹ ਭਾਵੇਂ ਮਾਇਆ ਦਾ ਹੋਵੇ ਤੇ ਭਾਵੇਂ ਗੁਰਮੁਖਤਾਈ ਦਾ ਹੋਵੇ, ਜੇ ਦੋ ਗੁਣ ਦੱਸੇ ਨੇ ਨਾ, ਪਹਿਲਾਂ ਇਸ ਸੰਸਾਰੀ ਦੱਸੇ ਨੇ ਤੇ ਮਾਇਆ ਨੂੰ ਫਿਰ ਪਰਮਾਰਥਕ ਦੱਸੇ ਨੇ, ਤੇ ਹਜ਼ੂਰ ਫਰਮਾਉਂਦੇ ਨੇ ਜੇ ਕੋਈ ਏਕ ਤਰ੍ਹਾਂ ਚੰਗਿਆਈ ਮਨ ਚਿੱਤ ਬਹੁਤ ਬਫਾਵਾ ਹੈ, ਇੱਕੇ ਗੁਣ ਇੱਕੀਆਂ ਚੰਗਿਆਈਆਂ ਦੇ ਨਾ ਪਿੱਛੇ ਪਾਵਾ ਹੈ। ਕਹਿੰਦੇ ਭਾਈ ਇਹ ਪਰਮਾਤਮਾ ਦਾ ਨਾਮ ਹੀ ਹੈ ਕੇਵਲ, ਜਿਹੜਾ ਸਾਨੂੰ ਪਾਲ ਉਤਾਰਾ ਵੀ ਕਰ ਦਿੰਦਾ ਹੈ ਤੇ ਜਿਹਦਾ ਨਾਮ ਜਪ ਕੇ ਕਦੇ ਪਛਤਾਵਾ ਨਹੀਂ ਹੋਵੇਗਾ, ਨਾਮ ਵੰਡਿਆ ਕਦੇ ਪਛਤਾਵਾ ਨਹੀਂ ਹੋਵੇਗਾ। ਹਜ਼ਾਰਾਂ ਬੰਦੇ, ਲੱਖਾਂ ਬੰਦੇ ਇਕੱਠੇ ਹੋ ਕੇ ਨਾਮ ਜਪ ਲੈਣ, ਉਨਾ ਹੀ ਵੱਧ ਆਨੰਦ ਆਵੇਗਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਜਿਹੜੀਆਂ ਮੰਡੋ ਮਾੜੀਆਂ ਜਿੰਨੀਆਂ ਬਣਾ ਲਵੇ, ਇਹ ਅੰਤ ਨੂੰ ਤੇਰੇ ਕੰਮ ਆਉਣ ਵਾਲੀਆਂ ਨਹੀਂ ਹਨ, ਕੇਵਲ ਪਰਮਾਤਮਾ ਦਾ ਨਾਮ ਹੀ ਅੰਤ ਨੇ, ਸੁਭ ਗੁਣ ਤੇਰੇ ਕਾਰਜ ਕੰਮ
ਆਉਣਗੇ।
ਢਿੱਠੀਆਂ ਕੰਮ ਨਾ ਆਵੇ, ਵਿੱਚੋਂ ਸੱਖਣੀਆਂ ਵਿੱਚੋਂ ਖਾਲੀ ਨੇ, ਇਹਨਾਂ ਵਿੱਚ ਨਹੀਂ ਸਤ ਸੰਤੋਖ ਦਇਆ ਧੀਰ ਜਿਥੇਮਾ, ਇਹ ਜਿਹੜੀਆਂ ਤੇਰੀਆਂ ਵੱਡੀਆਂ ਵੱਡੀਆਂ ਦੇਹਾਂ ਸਵਾਰੀਆਂ ਹੋਈਆਂ ਸਨ, ਇਹ ਭਾਈ ਕਿਸ ਕੰਮ ਆਉਣੀਆਂ? ਤੇ ਪਰਪਕਾਰ ਤਾਂ ਕੀਤਾ ਹੀ ਨਹੀਂ, ਵਿੱਚੋਂ ਸੱਖਣੀਆਂ ਰਹਿ ਗਈਆਂ, ਨਾਮ ਤੋਂ ਖਾਲੀ ਰਹਿ
ਗਈਆਂ। ਕੱਪੜੇ ਤੀਰਥ ਮੰਜ ਵਸਨ।
ਹੁਣ ਹੋਰ ਇੱਕ ਉਦਾਹਰਣ ਦਿੰਦੇ ਨੇ, ਕਹਿੰਦੇ ਦੇ ਸੱਜਣਾ ਤੂੰ ਬਗਲਿਆਂ ਵਾਲੇ ਸੋਹਰੇ ਕੱਪੜੇ ਬਣਾ ਕੇ ਚਿੱਟੀਆਂ ਪੁਸ਼ਾਕਾਂ ਪਾ ਪਾ ਕੇ ਬੈਠਦਾ, ਤੇ ਕਹਿੰਦੇ ਬੱਗਾ ਬੱਗੇ ਕੱਪੜੇ, ਤੇ ਫਿਰ ਤੂੰ ਤੀਰਥਾਂ ਦੀ ਲਈ ਧਾਰਮਿਕ ਸਥਾਨ ਬਣਾ ਕੇ ਬੈਠਾ ਹੈ, ਤੇਰੀ ਹਾਲਤ ਵੇਖ ਕੀ ਬਣੀ ਹੋਈ ਹੈ?
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਆ।
ਭਾਈ ਜੋ ਅਸਲੀਅਤ ਹੈ ਤੂੰ ਨੀ ਜਾਣਨਾ ਕਰ, ਘੁੱਟ ਘੁੱਟ ਜੀਆ ਖਾਵਣੇ, ਕਹਿੰਦੇ ਤੂੰ ਮਾਰ ਮਾਰ ਕੇ ਜੀਆ ਨੂੰ ਗਲੇ ਘੁੱਟ ਘੁੱਟ ਕੇ ਉਹਨਾਂ ਦੇ ਧਨ ਦੌਲਤਾਂ ਦੇ ਪਦਾਰਥ ਨੂੰ ਖਾਂਦਾ ਹੈ, ਫਿਰ ਬੱਗੇ ਨਾ ਕਹੀਆਂ। ਕਹਿੰਦੇ ਇਹਨੂੰ ਬ੍ਰਹਮ ਗਿਆਨੀ ਨਹੀਂ ਕਿਹਾ ਜਾ ਸਕਦਾ, ਇਹ ਕਹਿੰਦੇ ਬੱਗੇ ਭਾਈ ਕੌਣ ਹੈ ਜਿਹੜੇ ਐਨ ਸਾਫ ਦਮਨ ਵਾਲੇ ਗੁਰਮੁਖ ਪਿਆਰੇ ਨੇ? ਕਹਿੰਦੇ ਹੈ ਬੱਗੇ, ਕਹਿੰਦੇ ਤੈਨੂੰ ਪਾਕ ਤੇ ਸਾਫ ਦਮਨ ਤੇਰਾ ਨਹੀਂ ਸਮਝਿਆ ਜਾ ਸਕਦਾ, ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਫਿਰ ਪੜੇ ਮੁਕਤ
ਪੰਕਤੇ।
ਸਤਿਗੁਰੂ ਜੀ ਫਰਮਾਉਂਦੇ ਨੇ ਬੱਗਾ ਬੱਗੇ ਕੱਪੜੇ, ਕਹਿੰਦੇ ਭਾਈ ਬਗਲਿਆਂ ਵਰਗੇ ਕੱਪੜੇ, ਭਾਵੇਂ ਅਸੀਂ ਪਾ ਪਾ ਕੇ ਆਪਣੇ ਆਪ ਨੂੰ ਸਜਾ ਕੇ ਸਮਾਜ ਵਿੱਚ ਵਿਚਰਦੇ ਹਾਂ, ਤੇ ਪਰ ਸਾਡੀ ਹਾਲਤ ਕੀ ਹੈ? ਬੱਗਾ ਬੱਗੇ ਕੱਪੜੇ ਤੀਰਥ ਮੰਝ ਸਨ। ਤੇ ਫਿਰ ਕਹਿੰਦੇ ਆਓ ਭਾਈ ਮਹੱਲੇ ਨੂੰ ਸਾਰੇ ਨੂੰ ਤੀਰਥ ਯਾਤਰਾ ਕਰਾ ਕੇ ਲਿਆਈਏ, ਸਾਰੇ ਪਿੰਡ ਨੂੰ ਤੀਰਥ ਯਾਤਰਾ ਕਰਾ ਕੇ ਲਿਆਉਣੀ ਹੈ, ਤੀਰਥ ਯਾਤਰੀਆਂ ਦਾ ਵੀ ਮੋਹਰੀ ਜਥੇਦਾਰ ਬਣ ਕੇ ਤੁਰਨਾ ਹੈ। ਕਹਿੰਦੇ ਭਾਈ ਅਸਲ ਵਿੱਚ ਕੀ ਹੈ, ਤੀਰਥਾਂ ਤੇ ਜਾ ਜਾ ਕੇ ਵੀ ਤੂੰ ਇਸ਼ਨਾਨ ਕਰਾ ਲਿਆਉਣਾ ਹੈ, ਪਰ ਅੰਤ ਨੂੰ ਹੋਵੇਗਾ ਕੀ? ਕਹਿੰਦੇ ਭਾਈ ਤੂੰ ਇਹਨਾਂ ਬਗਲਿਆਂ ਦੀ ਤਰਾਈ ਸਾਰਾ ਕੁਝ ਤਾਂ ਕਰ ਲਿਆ, ਪਰ ਘੁੱਟ ਘੁੱਟ ਜੀਆਂ ਖਾਵਣੇ ਬੱਬੇ ਨਾ ਕਹੀਆਂ। ਕਹਿੰਦੇ ਭਾਈ ਅੰਦਰ ਤੇਰੀ ਹਾਲਤ ਕੀ ਹੈ, ਤੂੰ ਹੇਰਾ ਫੇਰੀ ਕਰਕੇ ਝੂਠ ਬੋਲ ਕੇ ਫਰੇਬ ਕਰਕੇ ਮਾਲ ਸਵਾਬ ਤੂੰ ਉਹਨਾਂ ਜਿਹੜੇ ਕਿਰਤ ਕਰਨ ਵਾਲੇ ਉਹਨਾਂ ਦਾ ਖਾਂਦਾ, ਇਸ ਕਰਕੇ ਤੈਨੂੰ ਧਾਰਮਿਕ ਵਿਅਕਤੀ ਨਹੀਂ ਕਿਹਾ ਜਾ ਸਕਦਾ, ਤੇਰੇ ਅੰਦਰ ਦੀ ਹਾਲਤ ਧਾਰਮਿਕ ਨਹੀਂ ਹੈ, ਸਮਾਜ ਦੇ ਵਿੱਚ ਉਜਲੀ ਤੇਰੀ ਅਵਸਥਾ ਨਹੀਂ ਹੈ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ।
ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ, ਹੋਰ ਉਦਾਹਰਣ ਦਿੰਦੇ ਨੇ, ਕਹਿੰਦੇ ਭਾਈ ਸਿਮਲ ਜਿਹੜਾ ਰੁੱਖ ਹੈ ਨਾ ਉਹ ਬੜਾ ਉੱਚਾ ਹੁੰਦਾ, ਫੁੱਲ ਬੜੇ ਚੂਹੇ ਚੂਚੂਹੇ ਹੁੰਦੇ, ਲਾਲ ਫੁੱਲ ਹੁੰਦੇ ਨੇ, ਤੇ ਉਸੇ ਤਰ੍ਹਾਂ ਦੇ ਫਲ ਹੁੰਦੇ ਨੇ ਸੁਨਿਹਤ, ਜਿਹੜੇ ਬੜੇ ਜਿਹਨੂੰ ਕਹਿ ਲਈਏ ਕਿ ਜੇ ਉਹਦੇ ਵਿੱਚ ਕਿੰਨ ਵੀ ਖੋਦੀਏ ਨਾ ਤੇ ਕਿੰਨ ਛੇਤੀ ਬਾਹਰ ਨਹੀਂ ਕੱਢ ਸਕਦੇ ਆਪਾਂ, ਇੰਨੇ ਸੁਨਿਹਤ ਹੁੰਦੇ ਨੇ। ਸਤਿਗੁਰੂ ਜੀ ਭਗਤ ਜੀ ਬਾਣੀ ਵਿੱਚ ਵਰਮਾਉਂਦੇ ਨੇ, ਜੈਸੇ ਸਿਮਲ ਦੇਖ ਸੂਆ ਬਖਸਾਨਾ ਅੰਤ ਕੀ ਬਾਰ ਮੂਆ ਲਪਟਾਨਾ। ਮਹਾਰਾਜ ਨੇ ਇਹ ਕਿਰਪਾ ਕੀਤੀ, ਕਹਿੰਦੇ ਭਾਈ ਦੇਖ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭਲੰਨ। ਕਹਿੰਦੇ ਜਿਹੜਾ ਸਿਮਲ ਰੁੱਖ ਹੈ ਨਾ ਉਹਦੇ ਫੁੱਲਾਂ ਨੂੰ ਦੇਖ ਕੇ ਜਿਹੜਾ ਤੋਤਾ ਹੈ ਉਹ ਭੁੱਲ ਜਾਂਦਾ ਹੈ ਕਿ ਇਹ ਬੜੇ ਸੋਹਣੇ ਫੁੱਲ ਹੈ, ਤੇ ਜਿਹੜਾ ਮੈਜਨ ਪਾਠ ਹੈ ਨਾ ਇਹਨੂੰ ਨਾ ਤਾਂ ਮੈਂ ਜਨ ਕਰਨਾ ਤੇ ਨਾ ਮੈਜਨ ਕਰਨਾ, ਇਹ ਦਿਨ ਦੀਪਕ ਹੈ ਸਾਧ ਸੰਗਤ ਜੀ, ਕਿਉਂਕਿ ਜਦੋਂ ਅੰਤਰੀਵ ਜੇ ਅਸੀਂ ਮੈਜਨ ਕਰਾਂਗੇ ਇਕੱਲਾ ਤੋਤੇ ਵਾਸਤੇ ਵਰਤਾਂਗੇ ਤੇ ਫਿਰ ਮਨੁੱਖਤਾ ਵਾਸਤੇ ਨਹੀਂ ਵਰਤਿਆ ਜਾ ਸਕਦਾ, ਇਸ ਵਾਸਤੇ ਇਹ ਸ਼ਬਦ ਨੂੰ ਮੈਜਨ ਵੀ ਨਹੀਂ ਕਹਿਣਾ ਤੇ ਮੈਂ ਜਨਮ ਨਹੀਂ ਕਹਿਣਾ। ਸਤਿਗੁਰੂ ਜੀ ਇਸ ਦਾ ਇਹ ਭੇਦ ਰੱਖਿਆ ਹੈ, ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਸ ਜੈਸੇ ਸਿਮਲ ਦੇ ਰੁੱਖ ਨੂੰ ਦੇਖ ਕੇ ਤੋਤੇ ਭੁੱਲ ਜਾਂਦੇ ਨੇ, ਭੁਲੇਖੇ ਵਿੱਚ ਪੈ ਜਾਂਦੇ ਹਨ,
ਫਲ ਕੰਮ ਨਾ ਆਵਣੀ ਇਹ ਗੁਣ ਮੈਂ ਤਨ ਹਨ।
ਕਹਿੰਦੇ ਭਾਈ ਉਹ ਗੁਣ ਜਿਹੜੇ ਹੈ ਉਹ ਫਲਾਂ ਦੇ ਵਿੱਚ ਮਿਠਾਸ ਵਾਲੇ ਗੁਣ ਹੁੰਦੇ ਹੈ, ਤ੍ਰਿਪਤੀ ਦੇ ਗੁਣ ਹੁੰਦੇ ਨੇ, ਪਰ ਕਹਿੰਦੇ ਜਿਹੜਾ ਸਿਮਲ ਦਾ ਫਲ ਹੈ ਨਾ ਉਹ ਨਾ ਤਾਂ ਤੋਤੇ ਦੀ ਤ੍ਰਿਪਤੀ ਕਰਦਾ ਹੈ ਨਾ ਉਹਦੇ ਵਿੱਚ ਮਿਠਾਸ ਹੁੰਦੀ, ਉਹਦੇ ਕੰਮ ਨਹੀਂ ਆਉਂਦੇ, ਇਸ ਲਈ ਫਿਰ ਪੜੋ ਮੁੜ ਤੋਂ ਜੀ।
ਮਲ ਰੁੱਖ ਸਰੀਰ ਮੈਂ
ਕਹਿੰਦੇ ਭਾਈ ਇਹ ਜਿਹੜਾ ਸਰੀਰ ਆਪਣਾ ਇਹ ਵੀ ਇੱਕ ਸੋਹਣਾ ਸਿਮਲ ਰੁੱਖ ਦੀ ਨਿਆਈ ਹੈ
ਜਨ ਦੇਖ ਭੁਲਾਨਾ
ਇਹਦੇ ਕਰਕੇ ਕਹਿੰਦੇ ਜਨ ਜਿਹੜੇ ਹੈ ਸਧਾਰਨ ਸੇਵਕ ਗੁਰਮੁਖ ਪਿਆਰੇ ਕਹਿੰਦੇ ਸਧਾਰਨ ਲੋਕ ਇਹਦੇ ਤੇ ਭੁੱਲ ਜਾਂਦੇ ਨੇ ਕਿਉਂਕਿ ਤਾਂ ਹੀ ਦੁਕਾਨਦਾਰੀਆਂ ਚੱਲਦੀਆਂ ਨਾ ਠੱਗੀਆਂ ਚੱਲਦੀਆਂ ਜਿਹੜੇ ਭਾਈ ਬਾਹਰੋਂ ਚਿੱਟੇ ਚੋਲੇ ਪਾ ਕੇ ਦੋ ਤਿੰਨ ਮਾਲਾਂ ਪਾਸੇ ਲਮਕਾ ਲੈਣੀਆਂ ਤੇ ਵੇਖਣਾ ਲੱਗੇ ਬੜਾ ਜਪੀ ਤਪੀ ਹੈ ਇਹ ਅੱਜ ਹੀ ਚੱਲਿਆ ਅਮੋਗੇ ਜ਼ਿਲ੍ਹੇ ਦੇ ਵਿੱਚ ਕਲਿਆਣ ਸਰ ਗੁਰਦੁਆਰਾ ਹੈ ਉੱਥੇ ਛੇਵੇਂ ਪਾਤਸ਼ਾਹ ਜੀ ਨੇ ਇਹੋ ਜਿਹੇ ਪਖੰਡੀ ਦਾ ਇੱਕ ਦਾ ਆਧਾਰ ਕੀਤਾ ਸੀ ਜਿਹਦਾ ਸੱਪ ਬਣਿਆ ਬੈਠਾ ਸੀ ਲੋਕਾਂ ਦਾ ਧਨ ਖਾਣ ਵਾਲਾ ਖੂਨ ਪੀਣ ਵਾਲਾ ਸਰੋ ਵਿਚਾਰ ਸਾਖੀ ਆਉਂਦੀ ਹੈ ਸਾਧ ਸੰਗਤ ਜੀ ਸਤਿਗੁਰੂ ਵੀ ਫਰਮਾਉਂਦੇ ਨੇ ਕਿ ਜਿਹੜਾ ਸਾਡਾ ਸਰੀਰ ਹੈ ਇਹ ਇੱਕ ਸਿਮਲ ਦੀ ਤਰ੍ਹਾਂ ਹੀ ਸਮਝਣਾ ਕਿ ਇਹ ਬੜਾ ਸੋਹਣਾ ਵੇਖਣ ਨੂੰ ਲੱਗਦਾ ਹੈ ਮੈਂ ਜਨ ਦੇਖ ਭੁਲੰਨ ਕਹਿੰਦੇ ਸਾਡੀ ਸੁਪਨਤਾ ਦੇਖ ਕੇ ਸਾਡਾ ਠਾਠਾ ਬਾਗਾ ਦੇਖ ਕੇ ਜਿਹੜੇ ਆਮ ਸਧਾਰਨ ਲੋਕ ਨੇ ਉਹ ਭੁੱਲ ਜਾਂਦੇ ਨੇ ਕਿ ਇਹ ਸਾਨੂੰ ਬੜਾ ਤਪੱਸਵੀ ਲੱਗਦਾ ਹੈ ਇਹਦੇ ਵਿੱਚ ਬੜੇ ਗੁਣ ਹੋਣਗੇ ਕਹਿੰਦੇ ਇਸ ਭੁੱਲ ਵਿੱਚ ਪੈ ਜਾਂਦੇ ਹਨ
ਫਲ ਕੰਮ ਨਾ ਆਵਨੀ ਇਹ ਗੁਣ ਮੈਂ ਤਨ ਹਨ
ਕਹਿੰਦੇ ਭਾਈ ਸੱਜਣਾ ਕਹਿੰਦੇ ਦੇਖ ਸੇ ਫਲ ਕੰਮ ਨਾ ਆਵੇ ਕਹਿੰਦੇ ਜਿਹੜਾ ਫਲ ਸੀ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਿਮਰਨ ਜਿਹੜੇ ਜਨ ਸੇਵਕ ਹੈ ਉਹ ਤਾਂ ਇਹ ਸਰੀਰ ਚ ਲੈਣ ਵਾਸਤੇ ਆਉਂਦਾ ਸਾਡਾ ਬਾਹਰਲਾ ਲਿਬਾਸ ਦੇਖ ਕੇ ਆਏ ਸੀ ਸਾਡੇ ਕੋਲ ਪਰ ਕਹਿੰਦੇ ਉਹਨਾਂ ਨੂੰ ਇੱਥੇ ਮਿਲੇ ਨਹੀਂ ਕਿਉਂਕਿ ਉਹ ਤੇਰੇ ਵਿੱਚ ਗੁਣ ਹੈ ਹੀ ਨਹੀਂ ਸੀ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਗੁਰਸਿੱਖ ਵੇਖੀ ਕਿਤੇ ਆਪਣੇ ਬਾਹਰਲੇ ਲਿਬਾਸ ਵਿੱਚ ਹੀ ਨਾ ਪਲਚਿਆ ਰਹਿ ਜਾਏ ਤੇਰੇ ਵਿੱਚ ਉਹ ਗੁਣ ਹੋਣੇ ਚਾਹੀਦੇ ਆ ਜਿਹੜੇ ਤੇਰਾ ਪਾਲ ਉਤਾਰਾ ਕਰਦੇ ਨੇ ਪਰਮਾਤਮਾ ਦੇ ਨਾਮ ਸਿਮਰਨ ਦਾ ਅਭਿਆਸ ਵਾਲੇ ਪਾਸੇ ਤੈਨੂੰ ਲਾ ਦੇਣ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਫਲ ਜਿਹੜੇ ਸੀ ਉਹ ਕੰਮ ਨਹੀਂ ਆਏ ਕਿਉਂਕਿ ਉਹਦੇ ਵਿੱਚ ਇਹ ਗੁਣ ਨਹੀਂ ਸਨ
ਅੰਦੁਲੇ ਭਾਰੀ ਉਠਾਇਆ ਡੂਗਰ ਵਾਟ ਬਹੁਤ
ਤੇ ਨਾਲ ਕਹਿੰਦੇ ਕਿ ਭਾਈ ਜਿਵੇਂ ਕਹਿੰਦੇ ਤੇਰੇ ਤਾਨ ਵਿੱਚ ਉਹ ਗੁਣ ਨਹੀਂ ਸਨ ਇਸ ਕਰਕੇ ਜਿਹੜੇ ਜੀਵ ਦੀ ਤ੍ਰਿਪਤੀ ਨਹੀਂ ਹੋਈ ਮਹਾਰਾ ਪਿਛਲੀ ਪੰਕਤੀ ਪੜ੍ਹੋ ਜੀ ਫਿਰ
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ
ਕਹਿੰਦੇ ਭਾਈ ਜਿਹੜੇ ਤੇਰੇ ਵਿੱਚ ਗੁਣ ਸੀ ਨਾ ਉਹ ਤੁਸੀਂ ਮਾਇਕ ਗੁਣ ਤੂੰ ਤਾਂ ਆਪਣੇ ਵਿੱਚ ਤੇ ਅਸਪਰ ਸੀ ਤੇਰਾ ਬਾਹਰਲਾ ਲਿਬਾਸ ਵੇਖ ਕੇ ਜਿਹੜੇ ਜਾਣ ਆਮ ਸਧਾਰਨ ਲੋਕ ਭੁੱਲ ਕੇ ਤੇਰੇ ਕੋਲ ਆ ਗਏ ਉਹ ਜੋ ਚਾਹੁੰਦੇ ਸਨ ਉਹ ਤੇਰੇ ਕੋਲ ਨਹੀਂ ਸਨ ਇਸ ਕਰਕੇ ਮੈਂ ਤੇ ਉਸ ਫਲ ਨੂੰ ਲੈਣ ਵਾਸਤੇ ਆਇਆ ਸੀ ਮੇਰੇ ਮਨ ਦੀ ਮੇਰੇ ਤਨ ਦੀ ਤ੍ਰਿਪਤੀ ਨਹੀਂ ਹੋਈ ਕਿਉਂਕਿ ਤੂੰ ਤੇ ਕੇਵਲ ਤਨ ਦਾ ਹੀ ਸਾਰਾ ਜ਼ੋਰ ਲਾ ਕੇ ਬੈਠਾ ਤਨ ਨੂੰ ਸੁਧਾਰਨ ਦਾ ਤਨ ਦਾ ਲਿਬਾਸ ਬਣਾਉਣ ਦਾ ਮਨ ਨੂੰ ਸੁਧਾਰਨ ਵਾਸਤੇ ਤੇਰੇ ਕੋਲ ਫਲ ਨਹੀਂ ਸੀ ਕੋਈ
ਮੈਂ ਭਾਰੀ ਉਠਾਇਆ ਡੂਗਰ ਵਾਟ ਬਹੁਤ
ਹੁਣ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇੱਕ ਗੱਲ ਸੱਜਣਾ ਹੋਰ ਸੁਣ ਕਹਿੰਦੇ ਜਿਵੇਂ ਕੋਈ ਅੰਨਾ ਵਿਅਕਤੀ ਕੋਈ ਸੂਰਮਾ ਵਿਅਕਤੀ ਬਹੁਤ ਸਾਰਾ ਭਾਰ ਚੁੱਕ ਲਵੇ ਸਿਰ ਤੇ ਉਹਨੂੰ ਤੇ ਦੇਖੋ ਆਮ ਸਧਾਰਨ ਸਿੱਧੇ ਰਸਤੇ ਤੇ ਤੁਰਨਾ ਵੀ ਔਖਾ ਹੈ ਤੇ ਹਜ਼ੂਰ ਕਿਰਪਾ ਕਰਦੇ ਨੇ ਕਹਿੰਦੇ ਭਾਈ ਜਿਹੜਾ ਆਮ ਸਧਾਰਨ ਮਨੁੱਖ ਹੈ ਦਸਾਂ ਲੋਕ ਦੀ ਕਿਰਤ ਕਰਦਾ ਹੈ ਤੇ ਜੇ ਉਹ ਨਾਮ ਜਪੇ ਉਹਦੇ ਤੇ ਸਤਿਗੁਰੂ ਦੀ ਕਿਰਪਾ ਕਰ ਦਿੰਦੇ ਨੇ ਪਰ ਰਸਤਾ ਨਾਮ ਜਪਣ ਦਾ ਆਖਣ ਔਖਾ ਸੱਚਾ ਨਾਮ ਤੁਰਨਾ ਔਖਾ ਇਹਦੇ ਤੇ ਪਰ ਕਹਿੰਦੇ ਭਾਈ ਜੇ ਕੋਈ ਜਿਵੇਂ ਅੰਨਾ ਮਨੁੱਖ ਸਿਰ ਤੇ ਬਹੁਤ ਸਾਰਾ ਭਾਰ ਚੁੱਕ ਲਵੇ ਤੇ ਤੁਰ ਪਵੇ ਪਹਾੜੀ ਰਸਤੇ ਤੇ ਡੂੰਗਰ ਵਾਟ ਬਹੁਤ ਕਹਿੰਦੇ ਇਹ ਟੇਢੀ ਵਾਟ ਦੇ ਉੱਪਰ ਤੁਰ ਪਵੇ ਦੱਸੋ ਕਿਵੇਂ ਪਾਰ ਲੰਘੇਗਾ ਇਹ ਸੱਜਣਾ ਕਹਿੰਦੇ ਤੈਨੂੰ ਮਨੁੱਖਾਂ ਦਾ ਜਨਮ ਮਿਲਿਆ ਸੀਗਾ ਤੇ ਤੇਰੇ ਕੋਲੇ ਗੁਰਮੁਖਤਾਈ ਦਾ ਸਿੱਧਾ ਰਸਤਾ ਸੀਗਾ ਤੂੰ ਉਹ ਛੱਡ ਦਿੱਤਾ ਤੇ ਤੇਰੇ ਵਿੱਚ ਮਤ ਤੇ ਬੁੱਧ ਰੂਪ ਨੇਤਰ ਨਹੀਂ ਸਨ ਇਹਨਾਂ ਤੇ ਤੂੰ ਅੰਨਾ ਹੋਇਆ ਪਿਆ ਇਸ ਕਰਕੇ ਕਿ ਤੂੰ ਭਾਰ ਉਠਾ ਲਿਆ ਪਾਪਾਂ ਦਾ ਲੋਕਾਂ ਦੇ ਗਲ ਘੁੱਟ ਘੁੱਟ ਕੇ ਲੋਕਾਂ ਦੇ ਕੱਪੜੇ ਲਾ ਕੇ ਧਨ ਮਾਲ ਸਮਾਨ ਲੁੱਟ ਕੇ ਕਹਿੰਦੇ ਤੂੰ ਉਹਦਾ ਭਾਰ ਉਠਾ ਲਿਆ ਡੂੰਗਰ ਵਾਟ ਬਹੁਤ ਕਹਿੰਦੇ ਹੁਣ ਤੇਰੀ ਅਗਲੀ ਜਿਹੜੀ ਵਾਟ ਹੈ ਜਿਹੜੀ ਜਮਾਂ ਦੀ ਵਾਟ ਹੈ ਪ੍ਰਲੋਕ ਦੀ ਵਾਟ ਬੜੀ ਟੇਢੀ ਹੈ ਉਹ ਤੂੰ ਕਿਵੇਂ ਪਾਰ ਕਰੇਗਾ ਨਾ ਤੇ ਤੇਰੇ ਕੋਲੇ ਇੱਕ ਪਾਸੇ ਤਾਂ ਸੀ ਮਹਾਰਾਜ ਦਾ ਉਪਦੇਸ਼ ਗਿਆਨ ਅੰਜਨ ਗੁਰਦੀ ਆ ਅਗਿਆਨ ਅੰਧੇਰ ਵਿਨਾਸ਼ ਜਿਹਦੇ ਨਾਲ ਅਗਿਆਨ ਦਾ ਹਨੇਰਾ ਚੁੱਕਿਆ ਜਾਣਾ ਸੀ ਪਰ ਤੇਰੇ ਕੋਲ ਤਾਂ ਵੱਖਾ ਹੀ ਨਹੀਂ ਰਹਿੰਦਾ ਤੂੰ ਤਾਂ ਅੰਨਾ ਹੋ ਕੇ ਜੇ ਗਿਆਨ ਤੋਂ ਅੰਨਾ ਹੋ ਕੇ ਕਹਿੰਦੇ ਤੂੰ ਸਾਰੇ ਪਾਪ ਕੀਤੇ ਬਸ ਕਿਵੇਂ ਲੰਘੇਗਾ
ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿੱਤ
ਕਹਿੰਦੇ ਜਿਹੜੇ ਅੱਖਾਂ ਵਾਲੇ ਆ ਨਾ ਜਿਹੜੇ ਸਜਾਖੇ ਆ ਜਿਹਨਾਂ ਨੂੰ ਦੂਜਾ ਹੈ ਕਹਿੰਦੇ ਉਹ ਚਾਹੁਣ ਲੋੜਨ ਵੀ ਇਸ ਰਸਤੇ ਉੱਪਰ ਵੀ ਅਸੀਂ ਬਹੁਤ ਸਾਰਾ ਭਾਰ ਸਿਰ ਤੇ ਚੱਕ ਕੇ ਲੰਘ ਜਾਈਏ ਤੇ ਇਹਨਾਂ ਨੂੰ ਲੰਘਣਾ ਔਖਾ ਹੈ ਤੇ ਫਿਰ ਤੂੰ ਦੱਸ ਕਿਵੇਂ ਲੰਘੇਗਾ ਭਾਈ ਫਿਰ ਪੜਿਓ
ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿੱਤ
ਕਹਿੰਦੇ ਦੇਖੋ ਅੱਖਾਂ ਵਾਲੇ ਭਾਵ ਜਿਹਦੇ ਕੋਲੇ ਗਿਆਨ ਰੂਪ ਮਤ ਤੇ ਬੁੱਧ ਰੂਪ ਅੱਖਾਂ ਹੈਗੀਆਂ ਕਹਿੰਦੇ ਉਹ ਵੀ ਕੋਸ਼ਿਸ਼ ਕਰਦੇ ਆ ਉਹਨਾਂ ਵਾਸਤੇ ਬੜੀਆਂ ਕਠਿਨਾਈਆਂ ਆ ਜਾਂਦੀਆਂ ਦੇਖੋ ਕੋਈ ਮਹਾਂਪੁਰਖ ਕੋਈ ਨਾਮ ਜਪਦਾ ਨਾ ਕੋਈ ਗੁਰਮੁਖ ਪਿਆਰਾ ਘਰ ਵਿੱਚ ਗ੍ਰਸਤੀ ਗੁਰਸਿੱਖ ਨਾਮ ਜਪਦਾ ਹੈ ਬੜੀਆਂ ਬੜੀਆਂ ਔਕੜਾਂ ਖੜੀਆਂ ਸਾਹਮਣੇ ਹੋ ਜਾਂਦੀਆਂ ਤੇ ਸਤਿਗੁਰੂ ਜੀ ਕਹਿੰਦੇ ਜੇ ਤੇਰੇ ਕੋਲ ਤਾਂ ਇਹ ਵਸਤਾ ਹੀ ਹੈ ਨੀ ਤੇਰੀ ਬੁੱਧੀ ਉਸ ਪਾਸੇ ਹੈ ਨੀ ਇਸ ਵਾਸਤੇ ਕਹਿੰਦੇ ਭਾਈ ਜਿਹੜੇ ਅੱਖਾਂ ਵਾਲੇ ਨੇ ਜਿਹਨਾਂ ਨੂੰ ਦਿਸਦਾ ਹੈ ਉਹਨਾਂ ਨੂੰ ਇਸ ਰਸਤੇ ਦੇ ਉੱਪਰ ਪਹਾੜੀ ਰਸਤੇ ਉੱਪਰ ਚੱਲਣਾ ਔਖਾ ਹੈ ਤੇ ਜਿਹਦੇ ਕੋਲ ਅੱਖਾਂ ਨੀ ਉਹ ਕਿਵੇਂ ਚੜ੍ਹ ਕੇ ਲੰਘ ਜਾਵੇਗਾ ਉਹਦੇ ਤਾਂ ਲੰਘੇ ਨੀ ਜਾਣਾ ਇਸ ਕਰਕੇ ਭਾਈ ਸ਼ੁਭ ਕਰਮ ਕਰਦਿਆਂ ਕਰਦਿਆਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਗ ਵੀ ਕਰਨੀ ਹੈ ਕਿ ਮਹਾਰਾਜ ਮੇਰੇ ਤੇ ਕਿਰਪਾ ਰੱਖੀ ਮੈਨੂੰ ਇਸ ਲੋਕ ਤੇ ਪ੍ਰਲੋਕ ਵਿੱਚ ਮੇਰਾ ਸਹਾਈ ਹੋਈ ਕਹਿੰਦੇ ਇਹ ਤੇ ਸ਼ੁਭ ਕਰਮ ਕਰਦਿਆਂ ਕਰਦਿਆਂ ਸੀ ਤੇ ਔਗਣ ਕਰਦਿਆਂ ਪਾਪ ਕਮਾਉਂਦਿਆਂ ਕਹਿੰਦੇ ਦਸ ਫਿਰ ਤੂੰ ਇਹ ਪ੍ਰਲੋਕ ਦੀ ਵਾਟ ਨੂੰ ਕਿਵੇਂ ਪੂਰਾ ਕਰ ਲਵੇਂ ਕਿਵੇਂ ਲੰਘ ਜਾਵੇਂਗਾ ਜਿਵੇਂ ਕਹਿੰਦੇ ਭਾਈ ਪੁੰਨੀ ਲੋਕ ਵੀ ਅਰਦਾਸਾਂ ਕਰਦੇ ਆ ਉਹਨਾਂ ਨੂੰ ਵੀ ਔਖਾ ਲੱਗਦਾ ਹੈ ਜਗਤ ਨੂੰ ਤਰਨਾ ਜਿਹੜੇ ਪੁੰਨੀ ਲੋਕ ਨੇ ਜਪੀ ਤਪੀ ਨੇ ਅਭਿਆਸੀ ਨੇ ਉਹ ਵੀ ਰਸਾ ਕਰਦੇ ਨੇ ਤੇ ਤੂੰ ਤੇ ਅਭਿਆਸ ਦੇ ਨੇੜੇ ਹੀ ਨਹੀਂ ਗਿਆ ਤੇ ਤੂੰ ਦੱਸ ਕਿਵੇਂ ਲੰਘੇਗਾ ਇਸ ਰਸਤੇ ਚੋਂ
ਕਰੀਆ ਚੰਗੀ ਆਈਆ ਅਵਰ ਸਿਆਨਪ ਕਿੱਤ
ਕਹਿੰਦੇ ਭਾਈ ਕਿੰਨੇ ਵੀ ਤੇਰੇ ਚਾਤਰ ਹੋਣ ਇਹ ਤੇਰੇ ਕਿੰਨੇ ਬਾਹਰ ਗੁਰਗੁਣਾ ਕੇ ਦੱਸੀ ਜਾਣ ਇਸ ਵਾਸਤੇ ਕਹਿੰਦੇ ਚਾਤਰੀਆਂ ਚਲੀ ਆਈਆਂ ਕਹਿੰਦੇ ਭਾਈ ਕਿੰਨੀਆਂ ਕੁ ਚਲੀ ਆਈਆਂ ਤੂੰ ਕਰ
ਲਵੇਗਾ
ਸਿਆਣਪਾਂ ਦੱਸੀਏ ਜਿਹੜਾ ਤੇਰੇ ਇਸ ਝੂਠ ਦੀ ਦੁਕਾਨ ਨੂੰ ਪ੍ਰਚਾਰਨ ਵਾਸਤੇ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ ਇਹ ਗੁਰਸਿੱਖ ਚਾਤਰੀਆਂ ਚਲੀ ਆਈਆਂ ਅਵਰ ਸਿਆਣਪ ਕਿੱਤ ਕਹਿੰਦੇ ਭਾਈ ਭਾਵੇਂ ਪ੍ਰਤੱਖ ਰੂਪ ਵਿੱਚ ਲੋਕਰ ਚਾਕਰ ਹੋਣ ਚੰਗੀਆਂ ਚੰਗਿਆਈਆਂ ਵੀ ਤੇਰੇ ਵਿੱਚ ਹੋਣ ਤੇ ਪਰ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੱਸ ਕਿਵੇਂ ਪਾਰ ਲੰਘੇਗਾ ਇਹ ਤੋਂ ਬਿਨਾਂ ਪਾਰ ਨਹੀਂ ਵੀ ਲੰਘਿਆ ਜਾਣਾ
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਜਿੱਤ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਹਿੰਦੇ ਇਹ ਸੱਜਣ ਫਿਰ ਬੇਨਤੀ ਕੀਤੀ ਮਹਾਰਾਜ ਹੁਣ ਆਪ ਜੀ ਨੇ ਕਿਰਪਾ ਤਾਂ ਕਰ ਹੀ ਦਿੱਤੀ ਹੁਣ ਮੈਂ ਤੀਰਥ ਯਾਤਰਾ ਕਰਾਂ ਮੈਂ ਦੇਵੀ ਦੇਵਤਿਆਂ ਦੀ ਆਰਾਧਨਾ ਕਰਾਂ ਕੀ ਕਰਾਂ ਜਿਹਦੇ ਨਾਲ ਮੇਰਾ ਪਾਰ ਉਤਾਰਾ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਹੋ ਤੇਰਾ ਪਾਰ ਉਤਾਰਾ ਕਿਸੇ ਦੇ ਵਿੱਚ ਹੋਰ ਹੋ ਨਹੀਂ ਸਕਦਾ ਨਾਮ ਤੋਂ ਬਿਨਾਂ ਭਗਤ ਕਬੀਰ ਜੀ ਕਿਰਪਾ ਕਰਦੇ ਨੇ ਦੇਖ ਦੇਖ ਜਗ ਢੂੰਡਿਆ ਕਹੀਂ ਨਾ ਕਹੋ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨਾ ਕੀਤੇ ਕਹਾਂ ਭੁਲਾਨੇ ਔਰ ਕਹਿੰਦੇ ਭਾਈ ਹੁਣ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ ਸਾਨੂੰ ਵੀ ਇਹੀ ਸਿੱਖਿਆ ਦਿੱਤੀ ਹੈ ਤੇ ਸੱਜਣ ਤੇ ਫਿਰ ਸਮਝ ਗਿਆ ਭਾਈ ਸਤਿਗੁਰੂ ਦੀ ਸਿੱਖਿਆ ਲੈ ਕੇ ਉਹ ਸੱਚੀ ਦਾ ਸੱਜਣ ਬਣ ਗਿਆ ਗੁਰੂ ਦਾ ਸੇਵਕ ਬਣ ਗਿਆ ਉਹਦਾ ਪਾਰ ਉਤਾਰਾ ਹੋ ਗਿਆ ਅਸੀਂ ਵੀ ਅਰਦਾਸ ਬੇਨਤੀ ਕਰੀਏ ਮਹਾਰਾਜ ਉਹ ਸੱਜਣ ਠੱਗ ਨਾਲੋਂ ਵੀ ਅਸੀਂ ਭੈੜੇ ਗੁਣ ਸਾਡੇ ਵਿੱਚ ਪ੍ਰਵੇਸ਼ ਕਰ ਦਿੱਤੇ ਨੇ ਆਪ ਮਿਹਰ ਕਰੋ ਕਿਰਪਾ ਕਰੋ ਤੇ ਸਤਿਗੁਰੂ ਜੀ ਸਾਨੂੰ ਸਭ ਨੂੰ ਸਮਝਾਉਂਦੇ ਆ ਕਿ ਭਾਈ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਜਿਹਦੇ ਨਾਲ ਵਿਸ਼ਿਆਂ ਵਿੱਚ ਬੱਧਿਆ ਹੋਇਆ ਤੇਰਾ ਮਨ ਜਿਹਦਾ ਘੇਰਿਆ ਹੋਇਆ ਮਨ ਹੈ ਇਹਦਾ ਛੁਟਕਾਰਾ ਹੋ ਜਾਵੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਸ ਵਾਸਤੇ ਭਾਈ ਪਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਮਹਿਮਾ ਨੂੰ ਉਡਾਇਆ, ਜਿਨ ਜਿਨ ਨਾਮ ਤੇ ਆਇਆ ਤਿੰਨ ਤੇ ਤਾਜ ਸਰੇ। ਉਹ ਤਾਜ ਕੀ ਸੀ ਭਾਈ? ਜਿਹਨੂੰ ਵੀ ਚੇਤਨ ਹੈ, ਕਿਸੇ ਦਾ ਤਾਜ ਸੀ ਮੇਰਾ ਪਰਉਪਕਾਰ, ਮੈਂ ਕਰਾਂ ਦੁਨੀਆਂ ਦੇ ਵਿੱਚ ਪਰਉਪਕਾਰੀ ਬਣ ਗਏ, ਅਭਿਆਸੀ ਬਣ ਗਏ। ਕਈਆਂ ਦਾ ਸੀ ਕਿ ਅਸੀਂ ਗੁਰੂ ਦੀ ਸੰਗਤ ਵਿੱਚ ਸੇਵਾ ਕਰੀਏ, ਸੇਵਾਦਾਰ ਬਣ ਗਏ। ਇਸ ਕਰਕੇ ਭਾਈ ਜਿਹਨਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ, ਸਤਿਗੁਰੂ ਜੀ ਨੇ ਇਹ ਕਾਮਨਾ ਪੂਰੀ ਕੀਤੀ ਹੈ, ਸੋ ਸਾਡੀ ਵੀ ਕਰਨਗੇ ਲੋਕ ਸੁਖੀਏ, ਪਰਲੋਕ ਸੁਹੇਲੇ ਬਣਾ ਦੇਣਗੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸੱਜਣ ਪਦ ਨੂੰ ਤਾਰਿਆ ਹੈ, ਉੱਥੇ ਕਿੰਨੇ ਦੁਨੀਆਂ ਤਾਰੇ ਜਿਹੜੇ ਜਾਤ ਤੇਰੇ ਤਾਰੇ ਨਾਲ ਗਨਾਤ ਹੈ। ਮਹਾਰਾਜ ਦੇ ਬੇਅੰਤ ਪਰਉਪਕਾਰ ਹਨ ਭਾਈ, ਉਹਨਾਂ ਪਰਉਪਕਾਰ ਨੂੰ ਹਮੇਸ਼ਾ ਯਾਦ ਰੱਖੀਏ, ਗੁਰੂ ਦੀ ਬਾਣੀ ਪੜ੍ਹੀਏ, ਖੰਡੇ ਪਾਟੇ ਦਾ ਅੰਮ੍ਰਿਤ ਛਕੀਏ, ਤਿਆਰ ਪ੍ਰਤਿਆਰ ਹੋਈਏ, ਸਤਿਗੁਰੂ ਦੀ ਰਹਿਮਤ ਕਰਨਗੇ ਜੀ।
ਕਰੀਆ ਚੰਗੀ ਆਈਆ ਔਰ ਸਿਆਣਪ ਕਿਤ ਨਾਨਕ ਨਾਮ ਸੰਵਾਰ ਤੋ ਮਦਦਾ।